तिन जम काल न व्यापी जिन सच अमृत पीवे।
तिन जम काल न व्यापी जिन सच अमृत पीवे। कहिंदे तिना मनुखा नू मौत सताऊंगी नहीं, जम काल न व्यापी मौत सताएगी नहीं, डराएगी नहीं। इना नू जिन सच अमृत पीवे, जड़े ईश्वर दा नाम रूपी अमृत पींदे ने, जड़े ईश्वर दा मिठा नाम जपदे ने, उन्हां नू मौत डराएगी नहीं, सताएगी नहीं। हां जी।
ओए आप छुटे परवार सियो तिन पिछे सब जगत छुटीवे।
ओए आप छुटे परवार सियो, ओ आप छुटे परवार सियो, यानी के उन्हां दा अपना छुटकारा होंदा जमा तो, आउण जाण जमण मरण दे गेड़ तो उन्हां दा आप छुटकारा होंदा है, अते उन्हां दे परिवार दा भी छुटकारा होंदा है। तिन पिछे सब जगत छुटीवे, लेकिन संसार दे ओ लोग भी जेड़े उन्हां दे संग लगदे ने ओ भी छुट जांदे, भाव जेड़े नाम जपण वाले ने उन्हां दा छुटकारा, उन्हां दे परिवार दा भी छुटकारा, लेकिन जेड़े जेड़े उन्हां नाल बहिंदे ने संग करदे ने उन्हां दा भी छुटकारा।
श्लोक महला पहला। कुदरत करके वस्या सोए,
कुदरत करके वस्या सोए, कुदरत साज के वो आप विच वस गया है, इस सृष्टि बना के वो आप ही विच बह गया है। हां जी।
वक्त विचारे सो बंदा होए,
वक्त विचारे सो बंदा होए, जड़ा समय दी विचार करदा है, जड़ा ए विचार करदा है कि ए जीवन क्यों मिलया है, इंजने ओ बंदा होए, बंदा होए ओ असली सेवक है, असली इंसान ओ है, असली सेवक ओ है जड़ा वक्त दी विचार करदा है। की है वक्त? वक्त तोड़ा की है? ए जिंदगी मिली है, ए तोड़ा वक्त है। तो जड़ा जिंदगी मिली दा विचार करदा है कि जिंदगी क्यों मिली है, किस लई मिली है, इंजने असली ओ बंदा है, ओनू तुसी बंदा आखो, भाव ओ असली सेवक है। हां जी।
कुदरत है कीमत नहीं पाए,
कुदरत है कीमत नहीं पाए, ए जो कुदरत दी कीमत, जो कुदरत मालिक ने रच दिती, एदी कुदरत दी कीमत असी पा नहीं सकते, कुदरत है कीमत नहीं पाए। हां जी।
जहां कीमत पाए ता कहीं ना जाए,
जहां कीमत पाए ता कहीं ना जाए, एक कुदरत दी कीमत पाई नहीं जा सकती, पर जे कोई पाउण दी कोशिश करे ता कहंदे ने ओ पा नहीं सकदा, ओ कह नहीं सकदा। अकाल पुरख ने जो सृष्टि साज दिती, एदी कीमत कोई पा नहीं सकदा, एदा कोई मुल पा नहीं सकदा, लेकिन जे कोई पाउण दी कोशिश भी करे ते कहंदे ने ओ ना कामयाब होएगा, ओ कह नहीं सकेगा कीमत। पाव जिवें आपां अकाल पुरख दी कीमत नहीं पा सकदे, ओदी सिरजना दी कुदरत दी भी कीमत नहीं पा सकदे, क्योंकि कुदरत विच ही कादर वसिया होया, कादर कुदरत दे विच ही समाया होया, इस करके जे कादर दी कीमत नहीं पै सकदी ते कुदरत दी भी नहीं पै सकदी। जो चीज उसने बना दिती है, किदी महान चीज बनाई है, किस तरह कीमत पाओगे? एक एक बंदे दी बनकर देख लो कितनी वडमुली है, एक एक जीव दी बनकर कितनी वडमुली है, इतने सागर बने ने, इतनी जमीन है, ये किवें कशा नाल खलोती है, किडे किडे भेद ने, किस तरह तुसी कीमत पाओगे कुदरत दी? कहिंदे ने तुसी पा नहीं सकदे। जिवें कादर दी तुसी कीमत नहीं पा सकदे, कुदरत दी भी कीमत नहीं पा सकदे। हां जी।
मदर नेचर।
हाँ जी, ठीक, मदर नेचर ही बोलते। हाँ जी।
सरह सरीयत करे विचार,
सरह नहीं, इसनु कहना है शरह, शरह शरीयत करे विचार। शरह लफ्ज आया शर्रा तो, शरह शरीयत करे विचार, ਮਨੁੱਖ ਹੈ ਕਹਿੰਦੇ ਨੇ ਕਿ ਸ਼ਰ੍ਹਾਂ ਨਾਲ ਜੁੜ ਜਾਂਦਾ। ਸ਼ਰ੍ਹਾਂ ਕੀ ਹੈ? ਸ਼ਰ੍ਹਾਂ ਆਖੀਦਾ ਰਸਮਾਂ ਨੂੰ। ਰਸਮਾਂ ਦਾ ਮਤਲਬ ਇੱਕ ਰਸਮ ਬਣਾ ਲਈ ਉਸਨੂੰ ਪੂਜਣ ਦੀ, ਇੱਕ ਢੰਗ ਬਣਾ ਲਿਆ ਉਸ ਨਾਲ ਜੁੜਨ ਦਾ, ਉਸਨੂੰ ਅਸੀਂ ਕਹਿੰਦੇ ਹਾਂ ਰਸਮ। ਹਰ ਇੱਕ ਧਰਮ ਚ ਵੱਖਰੀ ਵੱਖਰੀ ਸ਼ਰ੍ਹਾਂ, ਇਹ ਮਨੁੱਖ ਦੀ ਬਣਾਈ ਹੋਈ ਸ਼ਰ੍ਹਾਂ। ਤੋ ਕਹਿੰਦੇ ਨੇ ਕਿ ਆਪਣੀਆਂ ਆਪਣੀਆਂ ਰਸਮਾਂ ਅਨੁਸਾਰ ਉਸ ਮਾਲਕ ਨੂੰ ਅਸੀਂ, ਉਸ ਮਾਲਕ ਦੀ ਵਿਚਾਰ ਕਰਦੇ ਹਾਂ। ਹਰ ਇੱਕ ਧਰਮ ਨੇ ਆਪਣੀ ਆਪਣੀ ਸ਼ਰ੍ਹਾਂ ਬਣਾਈ। ਸਿੱਖ ਧਰਮ ਨੇ ਬਣਾਈ, ਇਸਲਾਮ ਨੇ ਬਣਾਈ, ਬੋਧੀਆਂ ਨੇ ਬਣਾਈ। ਇਸੇ ਤਰ੍ਹਾਂ ਕ੍ਰਿਸਚਨਾਂ ਦੀ ਆਪਣੀ ਸ਼ਰ੍ਹਾਂ ਹੈ। ਸ਼ਰ੍ਹਾਂ ਦਾ ਮਤਲਬ ਵਾਹਿਗੁਰੂ। ਸ਼ਰ੍ਹਾਂ ਦਾ ਮਤਲਬ ਕੀ ਹੈ? ਆਪਣਾ ਆਪਣਾ ਪੂਜਣ ਦਾ ਤਰੀਕਾ, ਆਪਣੇ ਆਪਣੇ ਇਹ ਉਸ ਮਾਲਕ ਨਾਲ ਜੁੜਨ ਦੀਆਂ ਰਸਮਾਂ, ਉਹਨਾਂ ਨੂੰ ਅਸੀਂ ਸ਼ਰ੍ਹਾਂ ਆਖਦੇ ਹਾਂ। ਤੋ ਕਹਿੰਦੇ ਨੇ ਸ਼ਰ੍ਹਾਂ ਸ਼ਰੀਅਤ, ਸ਼ਰ੍ਹਾਂ ਸ਼ਰੀਅਤ ਕਰੇ ਵਿਚਾਰ। ਮਨੁੱਖ ਸ਼ਰ੍ਹਾਂ ਨਾਲ ਜੁੜ ਕੇ, ਰਸਮਾਂ ਨਾਲ ਜੁੜ ਕੇ ਉਸ ਮਾਲਕ ਦੀ ਵਿਚਾਰ ਕਰਦਾ ਹੈ, ਰਸਮਾਂ ਰਾਹੀਂ ਉਸ ਮਾਲਕ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਹਾਂਜੀ, ਉੱਥੇ ਵੀ ਆਉਂਦੀ ਹੈ, ਉਹ ਸਿਫਤ ਕਰਦੇ ਨੇ ਮਾਲਕ ਦੀ ਸ਼ਰ੍ਹਾਂ ਨਾਲ ਜੁੜ ਕੇ, ਉਹਨਾਂ ਦੀ ਆਪਣੀ ਸ਼ਰ੍ਹਾਂ। ਹਾਂਜੀ, ਮੁਸਲਮਾਨਾਂ ਸਿਫਤ ਸ਼ਰੀਅਤ, ਭਾਈ ਉਹ ਸ਼ਰ੍ਹਾਂ ਨਾਲ ਜੁੜ ਕੇ ਆਪਣੇ ਤੌਰ ਤਰੀਕੇ ਨਾਲ ਉਹ ਮਾਲਕ ਦੀ ਬੰਦਗੀ ਕਰਦੇ ਨੇ। ਪੜ ਪੜ ਕਰੇ ਵਿਚਾਰ, ਯਾਨੀ ਕਿ ਕਲਮਾ ਪੜ੍ਹ ਕੇ ਜਾਂ ਕੁਰਾਨ ਪੜ੍ਹ ਕੇ ਮਾਲਕ ਦੇ ਵਿਚਾਰ ਕਰਦੇ ਨੇ। ਤੋ ਇਸੇ ਤਰ੍ਹਾਂ ਹਰ ਇੱਕ ਧਰਮ ਦੀ ਆਪਣੀ ਆਪਣੀ ਸ਼ਰ੍ਹਾਂ ਹੈ।
ਬਿਨ
ਬੂਝੇ ਕੈਸੇ ਪਾਵੇ ਪਾਰ। ਹੁਣ ਇਹ ਗੱਲ ਸਮਝਣ ਵਾਲੀ ਹੈ। ਕਹਿੰਦੇ ਨੇ ਕਿ ਜੇ ਤੁਸੀਂ ਸ਼ਰ੍ਹਾਂ ਨਾਲ ਹੀ ਜੁੜ ਜਾਓ ਤੇ ਮਾਲਕ ਨੂੰ ਭੁੱਲ ਜਾਓ। ਸ਼ਰ੍ਹਾਂ ਤੇ ਬਣੀ ਹੈ, ਰਸਮ ਤੇ ਬਣੀ ਹੈ ਤਾਂ ਕਿ ਇਹ ਜ਼ਰੀਆ ਹੋਵੇ ਉਸ ਤੱਕ ਪਹੁੰਚਣ ਦਾ। ਹੁਣ ਕੋਈ ਸ਼ਰ੍ਹਾਂ ਹੀ ਫੜ ਕੇ ਬਹਿ ਜਾਏ ਤੇ ਮਾਲਕ ਦੀ ਵਿਚਾਰ ਭੁੱਲ ਜਾਏ ਤਾਂ ਕਿਵੇਂ ਪਾਰ ਉਤਰੇਗਾ, ਕਿਵੇਂ ਕਿਨਾਰੇ ਜਾ ਕੇ ਲੱਗੇਗਾ? ਹੁਣ ਤੁਹਾਨੂੰ ਮੈਂ ਦੱਸਦਾ, ਇਹਦਾ ਮੈਂ ਖੁਲਾਸਾ ਕਰਾਂ। ਔਰ ਮੈਂ ਤੇ ਜਿਹੜੀ ਗੱਲ ਹੈ ਹਰ ਥਾਂ ਨੇ ਧੜਕ ਕਹਿ ਦਿੰਦਾ, ਉਹਨਾਂ ਕਿਸੇ ਧਰਮ ਦੀ ਹੋਵੇ। ਇਹ ਨਾ ਕਹਿਣਾ ਕਿ ਸ਼ਰਾਵਾਂ, ਸ਼ਰ੍ਹਾਂ ਅਸੀਂ ਮੰਨ ਲਿਆ ਕਿ ਸ਼ਰ੍ਹਾਂ ਲਫ਼ਜ਼ ਇਸਲਾਮ ਧਰਮ ਚ ਆਇਆ ਤੇ ਅਸੀਂ ਮੰਨ ਲਿਆ ਕਿ ਸ਼ਰ੍ਹਾਂ ਇਸਲਾਮ ਚ ਹੀ ਲਾਗੂ ਹੁੰਦੀ ਹੈ। ਤੁਸੀਂ ਆਪਣੀਆਂ ਸ਼ਰ੍ਹਾਂ ਬਣਾਈਆਂ, ਇਹ ਹੁਣ ਰਸਮ ਹੈ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ, ਇੱਕ ਰਸਮ ਬਣ ਗਈ ਹੈ, ਰਸਮ ਬਣ ਗਈ ਹੈ। ਹੁਣ ਮੈਂ ਇੰਨੇ ਤੜਕ ਹੋ ਕੇ ਕਹਿੰਦਾ ਕਿ ਇਹ ਰਸਮ ਹੀ ਰਹਿ ਗਈ ਹੈ, ਅਸੀਂ ਰਸਮ ਨੂੰ ਹੀ ਫੜ ਲਿਆ, ਲੇਕਿਨ ਇਹਦੇ ਪਿੱਛੇ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਉਹ ਤੇ ਗੁਆਚ ਗਈ ਹੈ। ਕਿਉਂ? ਮੈਂ ਇਸ ਕਰਕੇ ਕਹਿੰਦਾ ਕਿ ਅਖੰਡ ਪਾਠ ਸਾਹਿਬ ਦੇ ਪਾਠ ਹੋ ਰਹੇ ਨੇ, ਸੁਣਨ ਵਾਲਾ ਕੋਈ ਨਹੀਂ ਹੁੰਦਾ। ਇੱਕ ਪਾਠ ਹੋ ਰਿਹਾ, ਇੱਕ ਪਾਠ ਹੀ ਕਰ ਰਿਹਾ, ਸੁਣਨ ਵਾਲਾ ਉੱਥੇ ਕੋਈ ਨਹੀਂ ਬੈਠਾ। 48 ਘੰਟੇ ਪਾਠ ਚੱਲਦਾ, ਪਾਠੀ ਕਰ ਜਾਂਦਾ ਪਾਠ। ਔਰ ਅਸੀਂ ਸੋਚਦੇ ਹਾਂ ਕਿ ਪਾਠ ਹੋ ਗਿਆ ਤੇ ਇਹਦੇ ਨਾਲ ਵਾਯੂਮੰਡਲ ਪਵਿੱਤਰ ਹੋ ਗਿਆ, ਕੁਛ ਮੰਤਰ ਜਿਵੇਂ ਹੋ ਗਿਆ, ਕੁਛ ਜਾਦੂ ਹੋ ਗਿਆ, ਔਰ ਸਭ ਕੁਛ ਜਾਦੂ ਨਾਲ ਹੀ ਉਹ ਸਭ ਕੁਛ ਠੀਕ ਹੋ ਗਿਆ, ਭਾਵਾਂ ਤੁਸੀਂ ਸੁਣਿਆ ਚਾਹੇ ਨਹੀਂ ਸੁਣਿਆ। ਤੁਸੀਂ ਰਸਮ ਨੂੰ ਫੜ ਲਿਆ, ਜੋ ਅਸਲੀ ਇਸ ਰਸਮ ਦੁਆਰਾ ਅਸੀਂ ਲਾਭ ਲੈਣਾ ਸੀ ਉਹ ਲਾਭ ਅਸੀਂ ਗੁਆ ਲਿਆ। ਕਿਉਂਕਿ ਅਸਲੀ ਚਾਹੀਦਾ ਤੇ ਇਹ ਹੈ ਕਿ ਅਖੰਡ ਪਾਠ ਹੋਵੇ ਤੇ 40-50-100 ਬੰਦੇ ਬੈਠੇ ਸੁਣ ਰਹੇ ਨੇ, ਕੋਈ ਉੱਠ ਗਏ, ਕੋਈ ਆ ਗਏ, ਹੋਰ ਹਰ ਇੱਕ ਨੇ ਲਾਹਾ ਲਿਆ, ਮੁਬਾਰਕ ਹੈ। ਫਿਰ ਪੁਰਾਣੇ ਜ਼ਮਾਨਿਆਂ ਚ ਪਾਠੀ ਬਹਿੰਦੇ ਸਨ, ਸੋਝੀਵਾਨ ਹੁੰਦੇ ਸਨ, ਹੌਲੀ ਹੌਲੀ ਪੜ੍ਹਨਾ, ਠੀਕ ਸੋਹਣਾ ਪਾਠ, ਸ਼ੁੱਧ ਹੋਣਾ। ਅੱਜ ਕੱਲ੍ਹ ਕਿਸੇ ਨੂੰ ਆਉਂਦਾ ਕਿ ਨਹੀਂ, ਕਿਸੇ ਨੂੰ ਨਹੀਂ ਆਉਂਦਾ ਪੜ੍ਹਨਾ, ਉਹ ਵੀ ਬਹਿ ਜਾਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਆਪ ਕੀ ਪੜ੍ਹ ਰਿਹਾ, ਸੁਣਨ ਵਾਲੇ ਨੂੰ ਕੀ ਪਤਾ ਹੋਵੇ। ਤੋ ਇੱਕ ਰਸਮ ਹੈ, ਅਸੀਂ ਉਹ ਰਸਮ ਨਾਲ ਜੁੜ ਗਏ। ਇਸੇ ਤਰ੍ਹਾਂ ਹਰ ਇੱਕ ਚੀਜ਼ ਨੂੰ ਅਸੀਂ ਇੱਕ ਰਸਮ ਬਣਾ ਲਿਆ। ਇਤਵਾਰਾਂ ਦੇ ਲੰਗਰ ਨੇ ਇੱਕ ਰਸਮ ਬਣ ਗਏ ਵੀ ਸਾਡਾ ਨਾਂ ਅਨਾਊਂਸ ਕਰ ਦਿਓ ਲੰਗਰ ਚ, ਸੇਵਾ ਭਾਵਾਂ ਨਾ ਹੋਵੇ, ਭਾਵਾਂ ਗਿਆਨੀ ਜੀ ਲੰਗਰ ਪਕਾਉਣ, ਆਪ ਹੱਥੀਂ ਸੇਵਾ ਨਾ ਕਰਨੀ, ਉਹ ਸਾਡੇ ਲਈ ਹੋਰ ਕੋਈ ਕਰ ਦੇ, ਪਰ ਇੱਥੇ ਤੱਕ ਕਿ ਹੋਟਲਾਂ ਦੀ ਰੋਟੀ ਆਉਣ ਲੱਗ ਪਈ ਸੀ ਲੰਗਰਾਂ
ਆਉਂਦੀ ਕਹਿੰਦੀ ਜੀ ਅੱਜ ਤੱਕ
ਲੰਗਰਾਂ ਚ
ਆਹੋ
ਹੁਣ ਦੱਸੋ ਲੰਗਰ ਦੀ ਮਹਾਨਤਾ ਕਿੱਥੇ ਲੰਗਰ ਤਾਂ ਹੁੰਦਾ ਸੀ ਤੁਸੀਂ ਹੱਥੀਂ ਸੇਵਾ ਕਰਨੀ ਤਾਂ ਅਸੀਂ ਰਸਮ ਫੜ ਲਈ ਹੈ ਇੱਕ ਸੇਵਾ ਭਾਵ ਦੇ ਵਿੱਚ ਗੁਆਚ ਗਿਆ ਤੋ ਕਹਿੰਦੇ ਨੇ ਜਿਹੜੇ ਰਸਮਾਂ ਨੂੰ ਹੀ ਫੜ ਕੇ ਬਹਿ ਜਾਂਦੇ ਨੇ ਤੇ ਖੁਦਾ ਨੂੰ ਤੇ ਕਿਨਾਰੇ ਤੇ ਰੱਖ ਦਿੰਦੇ ਨੇ ਰੋਜ਼ੇ ਰੱਖਦੇ ਨੇ ਕੋਈ ਰੋਜ਼ਾ ਰੱਖਦਾ ਹੋਇਆ ਖੁਦਾ ਨੂੰ ਭੁੱਲ ਜਾਏ ਨਮਾਜ਼ ਨਹੀਂ ਪੜ੍ਹਨੀ ਰੋਜ਼ੇ ਰੱਖੀ ਜਾਏ ਖੁਦਾ ਨੂੰ ਕਿਨਾਰੇ ਤੇ ਰੱਖ ਦੇਵੇ ਤੇ ਕਿਤਨੇ ਰੋਜ਼ੇ ਰੱਖੀ ਜਾਏ ਕਿਵੇਂ ਤਰ ਜਾਏਗਾ ਇਵੇਂ ਹਰੇਕ ਧਰਮ ਦੇ ਵਿੱਚ ਆਪਣੀਆਂ ਆਪਣੀਆਂ ਰਸਮਾਂ ਨੇ ਅਸੀਂ ਰਸਮਾਂ ਨੂੰ ਤੇ ਫੜ ਲਿਆ ਲੇਕਿਨ ਰਸਮਾਂ ਰਾਹੀਂ ਤੇ ਜੁੜਨਾ ਸੀ ਪਰਮਾਤਮਾ ਨਾਲ ਉਹ ਜਿਹੜਾ ਜੁੜਨ ਦਾ ਉਹ ਲਿਵ ਦਾ ਜਿਹੜਾ ਕੰਮ ਹੈ ਉਹ ਅਸੀਂ ਛੱਡ ਦਿੱਤਾ ਰਸਮਾਂ ਨੂੰ ਅਸੀਂ ਫੜ ਲਿਆ ਤੋ ਕਹਿੰਦੇ ਨੇ ਅਸੀਂ ਤੇ ਸ਼ਰ੍ਹਾਂ ਨੂੰ ਪਿਆਰੀ ਮੰਨ ਲਿਆ ਸ਼ਰ੍ਹਾਂ ਨੂੰ ਅਸੀਂ ਬਹੁਤ ਫੜ ਕੇ ਰੱਖ ਲਿਆ ਲੇਕਿਨ ਸ਼ਰ੍ਹਾਂ ਦੇ ਪਿੱਛੇ ਜੋ ਅੰਦਰੋਂ ਪਿਆਰ ਦਾ ਭਾਵ ਹੋਣਾ ਚਾਹੀਦਾ ਹੈ ਉਹ ਮੁੱਕ ਗਿਆ ਬਸ ਇਹ ਚੀਜ਼ ਸਮਝਾਈ ਤੋ ਆਖਦੇ ਨੇ ਸ਼ਰ੍ਹ ਸ਼ਰੀਅਤ ਕਰੇ ਵਿਚਾਰ ਸ਼ਰ੍ਹਾਂ ਨਾਲ ਜੁੜ ਜਾਂਦਾ ਸ਼ਰ੍ਹਾਂ ਰਾਹੀਂ ਉਸ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਲੇਕਿਨ ਬਿਨ ਸੂਝੇ ਬਿਨ ਬੂਝੇ ਕੈਸੇ ਪਾਵੇ ਪਾਰ ਕਿਵੇਂ ਪਾਰ ਉਤਾਰਾ ਹੋਏਗਾ ਜੇ ਪਰਮਾਤਮਾ ਨੂੰ ਆਪਣੇ ਅੰਦਰ ਬੁੱਝਣ ਦੀ ਕੋਸ਼ਿਸ਼ ਨਹੀਂ ਕਰੇਗਾ ਆਪਣੇ ਅੰਦਰ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰੇਗਾ ਔਰ ਕੱਲੀ ਸ਼ਰ੍ਹਾਂ ਨੂੰ ਫੜ ਕੇ ਬਹਿ ਜਾਏ ਤਾਂ ਕਿਵੇਂ ਪਾਰ ਉਤਰੇਗਾ ਹਾਂਜੀ
ਸਿੱਧਕ ਕਰ ਸਿਜਦਾ ਮਨ ਕਰ ਮਕਸੂਦ
ਸਿੱਧਕ ਕਰ ਸਿਜਦਾ ਸਿੱਧਕ ਕਹਿੰਦੇ ਨੇ ਪਿਆਰ ਇੱਥੇ ਪਿਆਰ ਨੂੰ ਤਰਜੀਹ ਦਿੱਤੀ ਹੈ ਕਹਿੰਦੇ ਨੇ ਜੇ ਸਿਜਦਾ ਕਰਦਾ ਹੈ ਤੇ ਨਾਲ ਪਿਆਰ ਚਾਹੀਦਾ ਹੈ ਪਿਆਰ ਨਾਲ ਸ਼ਰਧਾ ਪਿਆਰ ਨਾਲ ਤੂੰ ਸਿਜਦਾ ਕਰ ਜੇ ਤੂੰ ਝੁਕਦਾ ਹੈ ਤੇ ਪਿਆਰ ਨਾਲ ਝੁਕ ਤੇ ਸਾਡਾ ਝੁਕਣ ਤੇ ਪਿਆਰ ਤੋਂ ਸੱਖਣਾ ਕੌਣ ਇੱਥੇ ਮੱਥਾ ਟੇਕਦਾ ਪਿਆਰ ਨਾਲ ਆ ਕੇ ਕਈ ਤੇ ਵੇਖਦੇ ਨੇ ਵੀ ਮੈਂ ਜਿਹੜਾ ਟੌਰ ਨਾਲ ਜਾ ਰਿਹਾ ਕਿ ਨਹੀਂ ਸਾਰੇ ਵੇਖਣ ਕਿ ਵਾਕਈ ਮੈਂ ਬਣ ਛਣ ਕੇ ਜਾ ਰਿਹਾ ਕਿ ਨਹੀਂ ਮੇਰੀ ਚਾਲ ਦੇ ਵਿੱਚ ਕੋਈ ਮਸਤੀ ਹੈ ਕਿ ਨਹੀਂ ਤੇ ਫਿਰ ਨਿਮਰਤਾ ਦੇ ਅੰਦਰ ਹੈ ਹੀ ਕੋਈ ਨਹੀਂ ਉਹਦੇ ਚ ਕੋਈ ਭਾਵਨਾ ਪਿਆਰ ਤੇ ਹੈ ਹੀ ਨਹੀਂ ਪਤਾ ਹੀ ਨਹੀਂ ਕਿ ਮਾਲਕ ਅੱਗੇ ਝੁਕ ਰਿਹਾ ਇੱਕ ਰਿਵਾਜ ਹੈ ਕਿ ਝੁਕ ਜਾਣਾ ਝੁਕ ਕੇ ਪੈਸੇ ਪਾਏ ਨੇ ਗੁਲ ਤੇ ਮੁੜ ਆਏ ਉਹ ਜਿਹੜੀ ਭਾਵਨਾ ਪਿਆਰ ਦੀ ਉਹਦੇ ਵਿੱਚ ਹੈ ਹੀ ਨਹੀਂ ਤੋ ਕਹਿੰਦੇ ਨੇ ਤੂੰ ਸਿਜਦਾ ਕਰਦਾ ਲੇਕਿਨ ਸਿਜਦੇ ਵਿੱਚ ਪਿਆਰ ਕੋਈ ਨਹੀਂ ਪਿਆਰ ਤੋਂ ਸੱਖਣਾ ਹੈ ਤੇਰਾ ਸਿਜਦਾ ਤੇਰਾ ਨਿਉਣਾ ਪਿਆਰ ਤੋਂ ਸੱਖਣਾ ਹੈ ਪਿਆਰ ਤੋਂ ਵਾਂਝਾ ਹੈ ਤੋ ਜੇ ਤੂੰ ਨਿਉਣਾ ਹੈ ਜੇ ਤੂੰ ਸਿਜਦਾ ਕਰਨਾ ਹੈ ਨਮਾਜ਼ ਚ ਵੀ ਸਿਜਦੇ ਕਰਦੇ ਹੋ ਅਸੀਂ ਵੀ ਮੱਥਾ ਟੇਕਨੇ ਆ ਹੋਰ ਸਾਰੇ ਨੀਲ ਕਰਦੇ ਨੇ ਲੇਕਿਨ ਉਹ ਨਿਉਣ ਦੇ ਵਿੱਚ ਜੇ ਤੁਹਾਡਾ ਪਿਆਰ ਹੀ ਕੋਈ ਨਹੀਂ ਤੇ ਫਿਰ ਕਹਿੰਦੇ ਨੇ ਉਹ ਸਿਜਦਾ ਵੀ ਐਵੇਂ ਹੀ ਹੈ ਜੇ ਸਿਜਦਾ ਕਰਨਾ ਹੈ ਤੇ ਸਿਦਕ ਨਾਲ ਕਰ ਸਿਦਕ ਕਰ ਸਿਜਦਾ ਤੇ ਮਨ ਕਰ ਮਕਸੂਦ ਮਨ ਨੂੰ ਨਿਸ਼ਾਨਾ ਬਣਾ ਮਕਸੂਦ ਕਹਿੰਦੇ ਨੇ ਨਿਸ਼ਾਨਾ ਨਿਸ਼ਾਨਾ ਏਮ
ਮਤਲਬ
ਏਮ ਕੀ ਹੈ ਕਿ ਤੂੰ ਪਿਆਰ ਨਾਲ ਤੇਰਾ ਮਨ ਪਰਮਾਤਮਾ ਨਾਲ ਜੁੜ ਜਾਏ ਕਿਉਂਕਿ ਜੋ ਕੁਛ ਹੋਣਾ ਮਨ ਰਾਹੀਂ ਹੋਣਾ ਜਦੋਂ ਵੀ ਇਨਸਾਨ ਬਦਲਦਾ ਹੈ ਮਨ ਕਰਕੇ ਬਦਲਦਾ ਹੈ ਬੇਨਤੀ ਕਰਾਂ ਕਿ ਅਸੀਂ ਕਹਿੰਦੇ ਕਿ ਆਹ ਬੰਦਾ ਧਰਮੀ ਹੋ ਗਿਆ ਜਦੋਂ ਆਖਦੇ ਹਾਂ ਬੰਦਾ ਧਰਮੀ ਹੋ ਗਿਆ ਤਾਂ ਕੀ ਉਹਦੀ ਸ਼ਕਲ ਬਦਲ ਜਾਂਦੀ ਹੈ ਸੂਰਤ ਬਦਲ ਜਾਂਦੀ ਹੈ ਕਿਵੇਂ ਪਤਾ ਲੱਗਦਾ ਉਹ ਧਰਮੀ ਹੋ ਗਿਆ ਉਹਦੇ ਕਰਮਾਂ ਤੋਂ ਪਤਾ ਲੱਗਦਾ ਉਹਦੀ ਰਹਿਣੀ ਬਹਿਣੀ ਤੋਂ ਉਹਦੇ ਵਰਤਾਓ ਤੋਂ ਪਤਾ ਲੱਗਦਾ ਕਰਮਾਂ ਤੋਂ ਪਤਾ ਲੱਗਦਾ ਕਿ ਇਹ ਧਰਮੀ ਹੋ ਗਿਆ ਤੇ ਕਰਮ ਕਦੋਂ ਬਦਲਦੇ ਨੇ ਕਰਮ ਬਦਲਦੇ ਨੇ ਜਦੋਂ ਮਨ ਬਦਲਦਾ ਅਸਲੀ ਬਦਲਣਾ ਕੀ ਹੈ ਮਨ ਦਾ ਰਾਹ ਬਦਲਣਾ ਮਨ ਦਾ ਰਸਤਾ ਬਦਲਣਾ ਜਿਸ ਦਿਨ ਮਨ ਬਦਲ ਜਾਂਦਾ ਹੈ ਤੁਸੀਂ ਬਦਲ ਜਾਂਦੇ ਹੋ। ਮਨ ਪੁੱਠੇ ਪਾਸੇ ਜਾ ਰਿਹਾ ਹੈ, ਤੁਸੀਂ ਪਰਮਾਤਮਾ ਵੱਲ ਪਿੱਠ ਕੀਤੀ ਹੈ। ਮਨ ਗੁਰੂ ਦੇ ਦੱਸੇ ਰਾਹ ਤੇ ਜਾ ਰਿਹਾ ਹੈ, ਤੁਸੀਂ ਪਰਮਾਤਮਾ ਵੱਲ ਮੂੰਹ ਕਰ ਲਿਆ। ਤੋ 180 ਡਿਗਰੀ ਘੁੰਮ ਕੇ ਰੱਬ ਵੱਲ ਹੋ ਜਾਣਾ, ਇਹੀ ਹੈ ਗੁਰਮੁਖ ਹੋ ਜਾਣਾ। ਮਨ ਬਦਲਣਾ, ਕਰਮ ਬਦਲਦੇ ਆ ਮਨ ਦੇ ਨਾਲ ਬਦਲਦੇ ਨੇ। ਤੂੰ ਕਹਿੰਦੇ ਨੇ ਮਨ ਕਰ ਮਕਸੂਦ, ਸਿਜਦਾ ਕਰੀ ਤੂੰ ਪਿਆਰ ਦੇ ਨਾਲ ਤੇ ਮਨ ਬਦਲਣਾ ਹੈ, ਇਹ ਤੂੰ ਨਿਸ਼ਾਨਾ ਬਣਾ ਲੈ ਕਿ ਮੈਂ ਚੇਂਜ ਹੋਣਾ ਹੈ, ਪਰਿਵਰਤਨ ਮੇਰੀ ਜ਼ਿੰਦਗੀ ਚ ਚਾਹੀਦਾ। ਤੁਸੀਂ 100 ਪਾਠ ਕਰੀ ਜਾਓ, ਜੇ ਤੁਸੀਂ ਬਦਲਦੇ ਨਹੀਂ ਕਰਮ ਤੁਹਾਡੇ ਉਹੀ ਰਹਿੰਦੇ ਨੇ। ਰੋਜ਼ ਪੂਜਾ ਪਾਠ ਕਰੋ, ਰੋਜ਼ ਮੰਦਰਾਂ ਜਾਓ, ਮਸਜਿਦਾਂ ਜਾਓ, ਗੁਰਦੁਆਰਿਆਂ ਚ ਜਾਓ, ਚਰਚਾਂ ਚ ਜਾਓ, ਜੋ ਮਰਜ਼ੀ ਕਰਦੇ ਰਹੋ। ਜੇ ਤੁਹਾਡਾ ਜੀਵਨ ਨਹੀਂ ਬਦਲ ਰਿਹਾ, ਜੇ ਤੁਸੀਂ ਨਹੀਂ ਬਦਲ ਰਹੇ, ਜੇ ਤੁਸੀਂ ਅੰਦਰੋਂ ਹੋਈ ਹੋ ਜੋ ਪਹਿਲਾਂ ਸੀ, ਤੁਹਾਡਾ ਜਾਣਾ ਫਜ਼ੂਲ ਹੈ। ਉਹ ਕਹਿੰਦੇ ਨੇ ਮਨ ਕਰ ਮਕਸੂਦ, ਮਨ ਨੂੰ ਬਦਲਣ ਦਾ ਨਿਸ਼ਾਨਾ ਬਣਾ। ਯੋਰ ਏਮ ਸ਼ੁਡ ਬੀ ਟੂ ਚੇਂਜ ਯੋਰ ਇਨਰ ਸੈਲਫ, ਤਾਂ ਕਿ ਤੂੰ ਸਹੀ ਰਸਤੇ ਆ ਜਾ। ਸਿਦਕ ਕਰ ਸਿਜਦਾ, ਮਨ ਕਰ ਮਕਸੂਦ। ਹਾਂਜੀ,
ਜੈ ਤੇਰ ਦੇਖਾ ਤੈ ਤੇਰ ਮੌਜੂਦ।
ਔਰ ਜਿਸ ਦਿਨ ਮਨ ਬਦਲ ਜਾਏਗਾ, ਮਨ ਰਾਹੇ ਆ ਜਾਏਗਾ, ਤੋ ਕਹਿੰਦੇ ਨੇ ਜੈ ਤੇਰ ਦੇਖਾ ਤੈ ਮੌਜੂਦ। ਜਿਸ ਦਿਨ ਮਨ ਰਸਤੇ ਤੇ ਆ ਜਾਏਗਾ, ਜਿਸ ਦਿਸ਼ਾ ਵਿਚ ਦੇਖੇਗਾ ਉਥੇ ਹੀ ਉਹ ਮੌਜੂਦ ਹੈ ਪਰਮਾਤਮਾ। ਜੈ ਤੇਰ ਦੇਖਾ, ਤੇਰ ਕਹਿੰਦੇ ਨੇ ਡਾਇਰੈਕਸ਼ਨ, ਦਿਸ਼ਾ। ਜਿਸ ਦਿਨ ਮਨ ਬਦਲ ਜਾਏਗਾ, ਮਨ ਰਾਹੇ ਆ ਜਾਏਗਾ, ਫਿਰ ਤੂੰ ਜਿਹੜੀ ਮਰਜ਼ੀ ਦਿਸ਼ਾ ਵਿਚ ਵੇਖੀ, ਜਿਸ ਪਾਸੇ ਨਿਗਾਹ ਮਾਰੇਗਾ ਤੈਨੂੰ ਮਾਲਕ ਨਜ਼ਰ ਆਏਗਾ। ਜੈ ਤੇਰ ਦੇਖਾਂ, ਤੇਰ ਕਹਿੰਦੇ ਨੇ ਡਾਇਰੈਕਸ਼ਨ, ਦਿਸ਼ਾ। ਫਿਰ ਤੂੰ ਜਿਸ ਡਾਇਰੈਕਸ਼ਨ ਚ ਵੀ ਦੇਖੇਗਾ ਤੈ ਮੌਜੂਦ, ਉਥੇ ਖੁਦਾ ਖੜਾ, ਉਥੇ ਪਰਮਾਤਮਾ ਖੜਾ ਹੈ। ਜੈ ਤੇਰ ਦੇਖਾਂ ਤੈ ਮੌਜੂਦ। ਹਾਂਜੀ,
ਮਹਿਲਾ ਤੀਜਾ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ।
ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਗੁਰਸਭਾ, ਗੁਰਸਭਾ ਕਹਿੰਦੇ ਨੇ ਗੁਰੂ ਦਾ ਸੰਗ, ਗੁਰੂ ਦੀ ਕੰਪਨੀ, ਸੰਗ, ਗੁਰੂ ਦੀ ਕੰਪਨੀ, ਗੁਰੂ ਦਾ ਸੰਗ ਇਉਂ ਨਹੀਂ ਮਿਲਦਾ। ਕਹਿੰਦੇ ਗੁਰਸਭਾ ਇਉਂ ਨਾ ਪਾਈਐ, ਨਾ ਨੇੜੇ ਨਾ ਦੂਰ। ਸਰੀਰ ਕਰਕੇ ਗੁਰੂ ਦੇ ਨੇੜ ਹੋ ਜਾਣ ਨਾਲ ਜਾਂ ਸਰੀਰ ਕਰਕੇ ਗੁਰੂ ਤੋਂ ਦੂਰ ਹੋ ਜਾਣ ਨਾਲ ਗੁਰੂ ਦਾ ਸੰਗ ਨਹੀਂ ਪਾਈਦਾ। ਸਮਝਣ ਵਾਲੀ ਗੱਲ ਹੈ, ਸਾਰੇ ਤਰ੍ਹਾਂ ਖਿਆਲ ਕਰਨਾ। ਮੈਂ ਗੁਰੂ ਦੇ ਬਿਲਕੁਲ ਨਾਲ ਬੈਠਾ ਹੋਵਾਂ, ਆ ਗੁਰੂ ਹੋਵੇ ਤੇ ਆ ਨਾਲ ਮੈਂ ਬੈਠਾ, ਤੇ ਚਾਹੇ ਮੈਂ ਗੁਰੂ ਤੋਂ ਕਰੋੜਾਂ ਮੀਲ ਦੂਰ ਬੈਠਾ, ਚਾਹੇ ਨੇੜ ਹੋਵਾਂ ਚਾਹੇ ਦੂਰ ਹੋਵਾਂ, ਕੁਛ ਮਾਨੇ ਨਹੀਂ ਰੱਖਦਾ, ਕਿਉਂਕਿ ਨੇੜਤਾ ਜਾਂ ਦੂਰੀ ਨਾਲ ਗੁਰੂ ਦਾ ਸੰਗ ਨਹੀਂ ਮਿਲਦਾ। ਕਿਉਂਕਿ ਗੁਰੂ ਦਾ ਸੰਗ ਸਰੀਰਾਂ ਕਰਕੇ ਨਹੀਂ ਹੈ, ਗੁਰੂ ਦਾ ਸੰਗ ਤੇ ਅੰਦਰ ਦੀ ਤਾਰ ਜੁੜਨ ਨਾਲ ਹੈ। ਜੇ ਮਨ ਤੁਹਾਡਾ ਜੁੜਿਆ ਗੁਰੂ ਨਾਲ ਤੇ ਕਰੋੜਾਂ ਦੇ ਡਿਸਟੈਂਸ ਵੀ ਕੋਈ ਡਿਸਟੈਂਸ ਨਹੀਂ ਰਹਿ ਜਾਂਦੇ, ਤੁਹਾਡੇ ਨਾਲ ਹੀ ਹੈ ਗੁਰੂ ਅੰਗ ਸੰਗ। ਤੇ ਗੁਰੂ ਕੋਲ ਬੈਠੇ ਹੋ ਤੇ ਗੁਰੂ ਦੇ ਨਾਲ ਪਿਆਰ ਕੋਈ ਨਹੀਂ, ਤੇ ਕਰੋੜਾਂ ਮੀਲ ਦੂਰ ਬੈਠੇ ਹੋ। ਇਹ ਸਮਝਾ, ਐਕਚੁਅਲ ਡਿਸਟੈਂਸ ਗੁਰੂ ਤੋਂ ਕੁਛ ਮਾਨੇ ਨਹੀਂ ਰੱਖਦਾ। ਤੁਸੀਂ ਮੱਕੇ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋ ਜਾਂ ਮੱਕੇ ਵਿੱਚ ਬੈਠੇ ਹੋ, ਕੁਛ ਮਾਨੇ ਨਹੀਂ ਰੱਖਦਾ। ਜੇ ਖੁਦਾ ਨਾਲ ਪਿਆਰ ਨਹੀਂ ਤੇ ਮੱਕੇ ਵਿੱਚ ਬੈਠੇ ਵੀ ਤੁਸੀਂ ਦੂਰ ਹੋ ਮੱਕੇ ਤੋਂ, ਤੇ ਜੇ ਖੁਦਾ ਦੇ ਨਾਲ ਤੁਹਾਡਾ ਪਿਆਰ ਏ ਤੇ ਮੱਕੇ ਤੋਂ ਦੂਰ ਬੈਠੇ ਵੀ ਤੁਸੀਂ ਮੱਕੇ ਵਿੱਚ ਹੀ ਹੋ। ਜੇ ਮੇਰਾ ਗੁਰੂ ਨਾਲ ਪਿਆਰ ਏ ਤੇ ਮੈਂ ਇੱਥੇ ਬੈਠਾ ਵੀ ਗੁਰੂ ਦੇ ਕੋਲ ਹੀ ਹੈ। ਅੱਜ ਕੱਲ ਗੁਰਪੁਰਬ ਦਾ ਦਿਨ ਹੈ, ਮੈਂ ਹਜ਼ਾਰਾਂ ਮੀਲ ਦੂਰ ਬੈਠਾ ਵੀ ਨਨਕਾਣੇ ਸਾਹਿਬ ਹੀ ਬੈਠਾ, ਗੁਰੂ ਦੇ ਕੋਲ ਹੀ ਬੈਠਾ, ਜੇ ਮੇਰਾ ਗੁਰੂ ਨਾਲ ਪਿਆਰ ਏ। ਤੇ ਜੇ ਗੁਰੂ ਨਾਲ ਪਿਆਰ ਹੀ ਕੋਈ ਨਹੀਂ ਤੇ ਨਨਕਾਣੇ ਸਾਹਿਬ ਬੈਠਾ ਵੀ ਮੈਂ ਗੁਰੂ ਤੋਂ ਦੂਰ, गुरु ते अंदर दी घटना है। जिस दिन मन करके तार जुड़ जाती है, ये बाहरले फासले कुछ माने नहीं रखते, ये बाहरले डिस्टेंस कुछ माने नहीं रखते। और तुसी ख्याल है आम जिंदगी तुहाडे नाल वर्तदा है। उदाहरण देवा तुहानू, तुसी गुरुद्वारे च किसे नाल बैठे हो, बेशक वो तुहातों इत्थे हजारां मील दूर रहिंदा है, मेरा दोस्त है कोई मेरे नाल बैठा है, वो बर्मिंगम रहिंदा है, मैं इत्थे रहिंदा है, मेरे कोल बैठा है, मैं कहना है इत्थे मेरे नेड़ दा है, इत्थे साढ़े पासे दा है, इत्थे नेड़ दा है, इत्थे नेड़ दा जापदा है। कोई नाल तुहाडे रहिंदा होवे, उहदे नाल मेल ना खांदा होवे, तुसीं आखोगे ते दूर दा है, इहदे नाल बणदी कोई नहीं ते दूर दा है। जिहड़े एक्चुअल डिस्टेंस ने काउंट नहीं करदे, नेड़ता हुंदी आ मन करके हुंदी है, दूरी हुंदी है मन करके। इसे तरह गुरु दी नेड़ता, गुरु दा संग मन दे नेड़ता दे नाल है, प्यार दे नाते नाल है। ਇਹ ਚੀਜ਼ ਸਮਝਾ ਰਹੇ ਨੇ ਗੁਰਸਭਾ। ਗੁਰਸਭਾ ਕਹਿੰਦੇ ਨੇ ਗੁਰੂ ਦਾ ਸੰਗ, ਗੁਰੂ ਦੀ ਕੰਪਨੀ। ਇਹ ਉਹਨਾਂ ਪਾਈ ਹੈ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ, ਇਸ ਤਰ੍ਹਾਂ ਨਹੀਂ ਪਾਈ ਦੀ। ਕਿਉਂਕਿ ਅਸੀਂ ਮੰਨਦੇ ਹਾਂ ਜੇ ਗੁਰੂ ਦੇ ਨੇੜੇ ਬੈਠੇ ਹਾਂ ਸਰੀਰ ਕਰਕੇ ਤੇ ਗੁਰੂ ਦੇ ਨੇੜੇ ਹੈ, ਜੇ ਸਰੀਰ ਕਰਕੇ ਦੂਰ ਹੈ ਤੇ ਦੂਰ ਹੈ, ਅਸੀਂ ਇਸ ਤਰ੍ਹਾਂ ਗਿਣਦੇ ਹਾਂ। ਕਹਿੰਦੇ ਨੇ ਇਹ ਉਹਨਾਂ ਪਾਈ ਹੈ, ਗੁਰੂ ਦਾ ਸੰਗ ਇਸ ਤਰ੍ਹਾਂ ਨਹੀਂ ਮਿਲਦਾ, ਨਾ ਨੇੜੇ ਨਾ ਦੂਰ, ਨਾ ਇਸ ਤਰ੍ਹਾਂ ਸਰੀਰ ਕਰਕੇ ਨੇੜੇ ਹੁੰਦਿਆਂ ਨਾ ਦੂਰ ਹੁੰਦਿਆਂ। ਅੱਗੇ ਸਮਝਾਇਆ ਕਿ ਫਿਰ ਪੂਰੀ ਗੱਲ ਕਰ ਦਿੱਤੀ ਹੈ,
ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਜ਼ੂਰ,
ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਜ਼ੂਰ। ਮਨ ਕਰਕੇ ਹਾਜ਼ਰ ਹੋ ਤੇ ਤੁਹਾਡੀ ਹਾਜ਼ਰੀ ਹੈ, ਫਿਰ ਨੇੜੇ ਹੀ ਹੈ, ਨਹੀਂ ਤੇ ਦੂਰ ਹੀ ਹੈ, ਨਹੀਂ ਤੇ ਕੋਲ ਬੈਠਿਆਂ ਦੂਰ ਹੀ ਹੋ। ਇਹ ਗੱਲ ਸਮਝਾ ਰਹੇ ਨੇ, ਤੁਹਾਡਾ ਕੋਈ ਪਿਆਰਾ ਹੈ, ਕੋਈ ਦੂਰ ਬੈਠਾ ਹੈ, ਬੱਚਾ ਤੁਹਾਡੇ ਤੋਂ ਦੂਰ ਚਲਾ ਗਿਆ, ਤੁਹਾਡਾ ਤੁਸੀਂ ਇੱਥੇ ਹੋ, ਬੱਚਾ ਪਾਕਿਸਤਾਨ, ਤੁਹਾਡਾ ਮਨ ਉੱਥੇ ਹੈ, ਉਹਦੇ ਕੋਲ ਹੈ, ਬੇਸ਼ੱਕ ਡਿਸਟੈਂਸ ਦੂਰ ਹੈ, ਮਨ ਕਰਕੇ ਤੁਸੀਂ ਉੱਥੇ ਉਹਦੇ ਨਾਲ ਹੋ। ਜਿੱਕੇ ਨੇ ਉਹ ਤੇ ਇੱਥੇ ਵੱਸਦਾ, ਮੇਰੇ ਅੰਦਰ ਵੱਸਦਾ ਹੈ, ਬੜੀ ਦੂਰ ਲੇਕਿਨ ਇੱਥੇ ਵੱਸਦਾ। ਸੋ ਮਨ ਜਿਹੜਾ, ਜੇ ਮਨ ਚ ਪਿਆਰ ਹੈ ਤੇ ਜਿਹੜੀ ਬਾਹਰਲੀ ਦੂਰੀ ਹੈ ਕਾਊਂਟ ਨਹੀਂ ਕਰਦੀ। ਇਹ ਚੀਜ਼ ਸਤਿਗੁਰਾਂ ਨੇ ਇਹਨਾਂ ਤੋਂ ਕੰਨ ਸਮਝਾਈ। ਹਾਂਜੀ,
ਪੌੜੀ ਸਪਤ ਦੀਪ ਸਪਤ ਸਾਗਰਾ ਨਵ
ਸਪਤ
ਸਪਤ
ਸਪਤ ਦਾ ਮਤਲਬ ਹੈ ਸੱਤ। ਹਾਂਜੀ,
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ।
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ। ਗਿਣਤੀ ਕੀਤੀ ਹੈ ਹਰ ਇੱਕ ਚੀਜ਼ ਦੀ। ਦੀਪ ਹੁਣੇ ਮੈਂ ਸਮਝਾਇਆ ਸੀ। ਹਾਂਜੀ, ਤੋ ਸੱਤ ਦੀਪ ਨੇ, ਸੱਤ ਸਾਗਰ ਨੇ, ਨੌ ਖੰਡ ਨੇ ਧਰਤੀ ਦੇ, ਚਾਰ ਵੇਦ ਤੇ ਦਸ ਅਸ਼ਟ ਪੁਰਾਣਾ। ਦਸ ਤੇ ਅੱਠ ਅਠਾਰਾਂ, ਦਸ ਅਸ਼ਟ ਦਾ ਮਤਲਬ ਹੈ ਅਠਾਰਾਂ, ਅਠਾਰਾਂ ਪੁਰਾਣ ਨੇ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਪਾਣਾ, ਤੇ ਸਾਰਿਆਂ ਵਿੱਚ ਹੇ ਪਰਮੇਸ਼ਰ ਤੂੰ ਹੀ ਵਰਤ ਰਿਹਾ ਹੈ। ਇਹਨਾਂ ਸਭਨਾ ਵਿੱਚ ਤੂੰ ਹੀ ਵਰਤ ਰਿਹਾ, ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ, ਔਰ ਤੂੰ ਸਾਰਿਆਂ ਨੂੰ ਚੰਗਾ ਲੱਗ ਰਿਹਾ। ਪਾਪ ਕੋਈ ਵੇਦ ਪੜ੍ਹ ਰਿਹਾ, ਕੋਈ ਪੁਰਾਣ ਪੜ੍ਹ ਰਿਹਾ, ਤੋ ਪੁਰਾਣ ਰਾਹੀਂ ਵੇਦਾਂ ਰਾਹੀਂ ਤੈਨੂੰ ਯਾਦ ਕਰ ਰਿਹਾ। ਇਹ ਧਰਤੀਆਂ ਨੇ, ਇਹ ਸਾਗਰ ਨੇ, ਇਹ ਤੇਰੀ ਬਣਤਰ ਹੈ, ਤੂੰ ਕੁਦਰਤ ਰਾਹੀਂ ਤੈਨੂੰ ਕੋਈ ਯਾਦ ਕਰ ਰਿਹਾ, ਕੋਈ ਤੈਨੂੰ ਗ੍ਰੰਥਾਂ ਰਾਹੀਂ ਯਾਦ ਕਰ ਰਿਹਾ। ਤੂੰ ਕਹਿੰਦੇ ਨੇ ਤੂੰ ਸਾਰਿਆਂ ਨੂੰ ਚੰਗਾ ਲੱਗ ਰਿਹਾ, ਸਾਰਿਆਂ ਵਿੱਚ ਹੀ ਤੂੰ ਮੌਜੂਦ ਹੈ। ਹਾਂਜੀ,
ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ।
ਹਾਂਜੀ, ਇਹ ਕੀਤਾ ਆਪਾਂ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ। ਹਾਂਜੀ,
ਸਭ ਤੁਝੇ ਤਿਆਵੇ ਜੀ ਜੰਤ ਹਰ ਸਾਰਗ ਪਾਣਾ।
ਸਭ ਤੁਝੇ ਤਿਆਵੇ ਜੀ ਜੰਤ, ਸਾਰੇ ਜੀ ਜੰਤ ਤੈਨੂੰ ਚੇਤੇ ਕਰਦੇ ਨੇ, ਤੈਨੂੰ ਯਾਦ ਕਰਦੇ ਨੇ। ਹਰਿ ਸਾਰੰਗ ਪਾਣਾ, ਸਾਰੰਗ ਪਾਣਾ ਈਸ਼ਵਰ ਨੂੰ ਆਖਦੇ ਨੇ। ਐ ਈਸ਼ਵਰ, ਐ ਹਰੀ, ਸਾਰੇ ਤੈਨੂੰ ਯਾਦ ਕਰਦੇ ਨੇ। ਹਾਂਜੀ,
ਜੋ ਗੁਰਮੁਖੀ ਹਰ ਅਰਾਦ ਦੇ ਤਿੰਨ ਹੋ ਕੁਰਬਾਣਾ।
ਜੋ ਗੁਰੂ ਦੀ ਸਿੱਖਿਆ ਦੁਆਰਾ ਹੇ ਅਕਾਲ ਪੁਰਖ ਤੈਨੂੰ ਚੇਤੇ ਕਰਦੇ ਨੇ, ਤਿੰਨ ਕਹੋ ਤਿੰਨ ਹਉ ਕੁਰਬਾਣਾ, ਤਿੰਨਾਂ ਤੇ ਮੈਂ ਕੁਰਬਾਨ ਜਾਣਾ ਵਾਂ। ਜੋ ਗੁਰਮੁਖੀ ਹਰ ਅਰਾਧ ਦੇ, ਅਰਾਧ ਦੇ ਚੇਤੇ ਕਰਦੇ ਨੇ, ਜੋ ਗੁਰੂ ਦੀ ਸਿੱਖਿਆ ਲੈ ਕੇ ਤੈਨੂੰ ਚੇਤੇ ਕਰਦੇ ਨੇ, ਤਿੰਨ ਹਉ, ਹਉ ਦਾ ਮਤਲਬ ਮੈਂ ਕੁਰਬਾਣਾ, ਕੁਰਬਾਨ ਜਾਣਾ, ਤਿੰਨਾਂ ਤੋਂ ਮੈਂ ਕੁਰਬਾਨ ਜਾਣਾ। ਹਾਂਜੀ,
ਤੂੰ ਆਪੇ ਆਪ ਵਰਤਦਾ ਕਰ ਚੋਜ ਵਿਦਾਣਾ।
ਤੂੰ ਆਪੇ ਆਪ ਵਰਤਦਾ ਕਰ ਚੋਜ ਵਿਦਾਣਾ। ਚੋਜ ਕਹਿੰਦੇ ਨੇ ਕੌਤਕ, ਮਿਰੇਕਲ। ਵਿਦਾਣਾ ਹੈਰਾਨ ਕਰਨ ਵਾਲੇ, ਅਚਰਜ ਕਰਨ ਵਾਲੇ। ਤੂੰ ਆਪੇ ਆਪ ਵਰਤਦਾ ਕਰ ਚੋਜ ਵਿਦਾਣਾ, ਭਾਵ ਇਹ ਸਾਰੀ ਕੁਦਰਤ ਇਹ ਤੇਰੀ ਇੱਕ ਚੋਜ, ਇੱਕ ਤੇਰੀ ਖੇਡ ਹੈ। ਤੂੰ ਇਸ ਖੇਡ ਰਾਹੀਂ ਤੂੰ ਆਪ ਵਰਤ ਰਿਹਾ, ਸਭ ਥਾਂ ਤੇਰੇ ਕੌਤਕ ਵਰਤ ਰਹੇ ਨੇ, ਤੇ ਇਹਨਾਂ ਕੌਤਕਾਂ ਰਾਹੀਂ ਤੂੰ ਹੀ ਵਰਤ ਰਿਹਾ। ਤੂੰ ਆਪੇ ਆਪ ਵਰਤਦਾ ਸਭ ਕਰ ਚੋਜ ਵਿਦਾਣਾ, ਇਹ ਸਾਰੇ ਅਚਰਜ ਕੌਤਕ ਵਰਤਾ ਕੇ ਤੂੰ ਆਪ ਹੀ ਵਰਤ ਰਿਹਾ, ਭਾਵ ਇਹ ਤੇਰੇ ਵਰਤਾਏ ਹੋਏ ਅਚਰਜ ਕੌਤਕ ਨੇ। ਹਾਂਜੀ,
ਸ਼ਲੋਕ ਮਹਿਲਾ ਤੀਜਾ।
ਸ਼ਲੋਕ,
ਸ਼ਲੋਕ,
ਹਾਂਜੀ,
ਮਹਿਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ।
ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ। ਕਿੰਨੀ ਕਮਾਲ ਦੀ ਤੁਕ ਲਿਖੀ, ਬੜੀ ਪਿਆਰੀ ਹੈ। ਕਲੋ ਆਖਦੇ ਨੇ ਕਲਮ ਨੂੰ, ਮਸਾਜਨੀ ਆਖਦੇ ਨੇ ਦੁਆਤ ਨੂੰ। ਕਲੋ ਮਸਾਜਨੀ ਕਿਆ ਸਦਾਈਏ, ਸਦਾਈਏ ਮੰਗਵਾਈਏ। ਉਹ ਭਾਈ ਕਲਮ ਦੁਆਤ ਕੀ ਮੰਗਵਾਉਣੀ ਹੈ ਉਹਦਾ ਨਾਂ ਲਿਖਣ ਲਈ? ਪਰਮਾਤਮਾ ਦੀ ਬੰਦਗੀ ਲਿਖਣ ਲਈ ਕਲਮ ਦੁਆਤ ਕੀ ਮੰਗਾਉਣੀ ਹੈ? ਹਿਰਦੇ ਹੀ ਲਿਖ ਲਿਓ। ਤੂੰ ਆਪਣੇ ਦਿਲ ਤੇ ਕਿਉਂ ਨੀ ਅੱਖਰ ਉੱਕਰ ਲੈਂਦਾ? ਇੱਥੇ ਲਿਖ ਲੈ, ਹਿਰਦੇ ਤੇ ਹੀ ਲਿਖ ਲੈ। ਕਲਮ ਦੁਆਤ ਮੰਗਾਉਣ ਦੀ ਕੀ ਲੋੜ ਹੈ? ਇਹ ਹਿਰਦੇ ਤੇ ਹੀ ਲਿਖ ਲੈ, ਇੱਥੇ ਹੀ ਲਿਖ ਲੈ, ਅੰਦਰ ਹੀ ਲਿਖ ਲੈ। ਤੋ ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲੇ। ਤੂੰ ਕੀ ਤੁਕ ਆ ਕੇ ਕੁਛ ਸਮਝਾ ਰਹੇ ਨੇ ਪਾਤਸ਼ਾਹ ਸਾਨੂੰ? ਇਹ ਤੇ ਪ੍ਰੇਮ ਦੀ ਗੱਲ ਹੈ, ਔਰ ਪ੍ਰੇਮ ਤੇ ਕਲਮ ਦੁਆਤਾਂ ਨਾਲ, ਕਾਗਜ਼ਾਂ ਨਾਲ ਨਹੀਂ ਬਣਦਾ। ਪ੍ਰੇਮ ਤੇ ਹਿਰਦੇ ਦੀ ਤਾਰ ਨਾਲ ਵੱਜਣਾ, ਪ੍ਰੇਮ ਤੇ ਅੰਦਰ ਜਾਗਣਾ, ਇੱਥੋਂ ਜਾਗਣਾ। ਤੂੰ ਕਹਿੰਦੇ ਨੇ ਕਲਮ ਦੁਆਤਾਂ ਨਾਲ ਕਾਗਜ਼ਾਂ ਤੇ ਲਿਖਦਾ, ਤੂੰ ਇੱਥੇ ਹੀ ਲਿਖ ਲੈ, ਅੰਦਰ ਹੀ ਲਿਖ ਲੈ, ਹਿਰਦੇ ਤੇ ਹੀ ਲਿਖ ਲੈ। ਤੂੰ ਕਲੋ ਮਸਾਜਨੀ ਕਿਆ ਸਦਾਈਏ, ਸਦਾਈਏ ਮੰਗਵਾਈਏ, ਹਿਰਦੇ ਹੀ ਲਿਖ ਲੈ। ਜੇ ਨਾਮ ਲਿਖਣਾ ਹੈ ਤੇ ਆਪਣੇ ਹਿਰਦੇ ਤੇ ਹੀ ਲਿਖ ਲੈ। ਹਾਂਜੀ,
ਸਦਾ ਸਾਹਿਬ ਕੈ ਰੰਗ ਰਹੇ, ਕਭੂ ਨਾ ਤੂੰ ਟਸਨੇਓ।
ਸਦਾ ਸਾਹਿਬ ਕੈ ਰੰਗ ਰਹੇ, ਕਭੂ ਨਾ ਤੂੰ ਟਸਨੇਓ। ਔਰ ਕਹਿੰਦੇ ਨੇ ਜੇ ਤੂੰ ਸਦਾ ਮਾਲਕ ਨੂੰ ਹਿਰਦੇ ਚ ਰੱਖੇ, ਹਿਰਦੇ ਚ ਚੇਤੇ ਰੱਖੇ, ਕਿਵੇਂ ਪਿਆਰ ਤੇਰਾ ਟੁੱਟ ਜਾਏ? ਜੇ ਉਹਨੂੰ ਸਦਾ ਯਾਦ ਰੱਖੇ, ਕਿਵੇਂ ਤੇਰਾ ਪਿਆਰ ਟੁੱਟ ਜਾਏ? ਕਬੂ ਨਾ ਤੂਟਸ ਨੇਹੋ, ਨੇਹੋ ਕਹਿੰਦੇ ਨੇ ਪਿਆਰ। ਜੇ ਸਦਾ ਤੇਰੀ ਯਾਦ ਬਣ ਜਾਏ, ਜੇ ਸਦਾ ਹੀ ਉਹ ਹਿਰਦੇ ਚ ਹੋਵੇ, ਤਾਂ ਕਿਵੇਂ ਪਿਆਰ ਟੁੱਟੇਗਾ? ਜਿਹਨੂੰ ਸਦਾ ਚੇਤੇ ਰੱਖਦੇ ਹੋ, ਇੱਥੇ ਰੱਖਦੇ ਹੋ, جنہیں وہ دنال پیار کے میں ٹوٹے گا اور جنہوں پیار کر دے انہوں ایتھے ہی یاد رہ دے. ایک واری میں بیٹھا سی ہیز گل کر رہا سی گار اسی طرح اتوار دیوان سے سجا سی تے میں آکھیا بھائی 24 گھنٹے اس دی مالک دی یاد بنی رہے پھر دے اور جس نے 24 گھنٹے یاد بنی رہے ہردے سے ان کو جپن دی بھی لوڑ نہیں ان تے پا لیا مالک ایتھے یاد بنی رہے مالک دی. تو جدوں سماپتی ہوئی دیوان دی ایک ینگ منڈا اٹھ کے آیا کہندا جی ساری دیہڑی یاد کیویں بنی جا سکتی ہے تسی مینوں دسو کوئی پریکٹیکل گل کریا کرو. میں کیا دسو کیویں نہیں بن سکتی؟ کہنا جی میں کم تے جانا ہے. میں کمپیوٹر تے کم کرنا ہے تے دسو مینوں بھی میرا کمپیوٹر تے کردیاں دھیان میرا کمپیوٹر بھی تے ہو سکتا ہے کہ میرا دھیان پرماتما جدوں ہو سکتا ہے دو تھائیں کیویں ہو سکتا ہے؟ میں گل تے تو بڑی سوچ کے آکھی ہے تے میرا بھی ایک سوال ہے تو وہ دا جواب دے دے وہ دے چیز تینے جواب مل جانا. میں کہا شادی وادی ہوئی کہ نہیں؟ کہندا جی ہاں. میں کہا کر بی بی بیمار پئی ہے تے جے تو کمپیوٹر تے کم کردا ہوندا ہے نا تے بی بی چیتے آؤں ہے کہ نہیں اتنے کمپیوٹر تے کم کردے ہوں؟ کہندا جی ہاں وہ تو آؤں ہے. میں کہا بچہ کر بیمار پیا ہوئے بیٹھا ہوئے کمپیوٹر تے دے وہ یاد ہوندا ہے کہ نہیں؟ کڑی کڑی کمپیوٹر تے انگلیں تے چل رہی ہیں پر دھیان تیرا بچے چ ہوگا دھیان تیرا بیوی چ ہوگا جی پیار ہے تے. میں کہا یہ گل وہ ہے کم کردیاں بھی اندر تار تے جڑی ہونی ہے کم تے ہوندے رہتے ہیں وہ جڑی اندر دی تار ہے وہ پھر بھی جڑی ہوتی سمجھ گیا. کہندا جی ہاں گل تہاڈی ٹھیک ہے.
پر تسی بیماری وچ دسیا جدوں بچہ بیمار ہوئے بی بی بیمار ہوئے ادوں یاد آندی
رب
بھی ادوں یاد آندا
ادوں زیادہ چیتے آؤں گا نا تکلیف زیادہ آؤں گا
رب ہر ویلے یاد ہونا چاہیے نا بیماری
یہ تے اونوں ایک ادھارن دیتی سی نا تکلیف چھتی یاد آندا زیادہ ہوں نا چیتے رب جب تکلیف بنے نا پھر تے تسی ستے پئے بڑھا بھی واہگرو واہگرو کر دے سکھا میں تو بھول جانے نا اس کر کے تکلیف تے چھتی یاد کراؤں گی تکلیف دی ادھارن پہلے گئی دی اونج تے بھول جائے گا سکھا دے دن آن تے بندے بھول جانے کنارے رہ جاتا پرماتما. ہاں جی پڑھی جی اگے
سدا صاحب کے رنگ رہے کبو نہ توٹس نیو کلو مساجنی جائے سی لکھیا پی نالے جائے
کلو مساجنی جائے سی لکھیا بھی نالے جائے کلو مساجنی جائے سی دعات بھی ٹوٹ سکتی ہے قلم بھی ٹوٹ سکتی ہے جائے سی یہ مٹ سکدیاں یہ ٹوٹ سکدیاں کلو مساجنی جائے سی لکھیا بھی نالے جائے کاغذ تے لکھیا ہویا بھی گل سکدا ہے پھٹ سکدا ہے مٹ سکدا ہے لیکن ہردے تے لکھیا نہیں مٹ سکدا. کہتے نے جے نہ ہردے تے لکھ لیا نا تے او نہیں مٹن والا اے باہرلے کاغذ تے پھٹ بھی سکدے نے گواچ بھی سکتے نے ایک قلم ٹوٹ بھی سکتی ہے دعات ٹوٹ سکتی ہے سیاہی مک سکتی ہے لیکن جی ہردے تے لکھ لیا تو اتنے کون مٹے گا آگے تو کلو مساجنی جائے سی لکھیا بھی نالے جائے نانک شو پریت نہ جائے سی جو تر چھوڑی سچے پائے لیکن جے صاحب نے پریت ایتھے لا دیتی ہے نا تروں تیرے ہردے وچ او کدے جائے گی نہیں. ਉਹ ਕਿੱਥੇ ਜਾਏਗੀ। ਜੇ ਅੰਦਰੋਂ ਪਿਆਰ ਜਗਾ ਲਿਆ, ਤੇਰੇ ਕਰਮ ਚੰਗੇ ਸੀ, ਤੁਰੋਂ ਤੂੰ ਅੰਦਰ ਮਾਲਕ ਦਾ ਪਿਆਰ ਪਾ ਲਿਆ, ਫਿਰ ਉਹ ਕਿੱਥੇ ਮਿਟਣ ਵਾਲਾ, ਕੌਣ ਮਿਟੇਗਾ ਉਸਨੂੰ? ਇਹ ਹੈ ਇਸਦਾ ਅਰਥ। ਵੈਨ ਯੂ ਰਾਈਟ ਗੋਡਸ ਨੇਮ ਵਿਦ ਇੰਕ ਐਂਡ ਪੈਨ ਔਨ ਏ ਪੀਸ ਆਫ ਪੇਪਰ, ਯੂ ਕੈਨ ਲੂਜ਼ ਦਾ ਪੇਪਰ, ਦਾ ਪੇਪਰ ਕੁਡ ਬੀ ਡਿਸਟਰੋਇਡ ਇਨ ਐਨੀ ਮੈਨਰ, ਦੀ ਪੈਨ, ਦਾ ਇੰਕ ਕੈਨ ਬੀ ਡਿਸਟਰੋਇਡ, ਬਟ ਇਫ the name of God is etched on your heart, who can take it away? It is always there. So what is said is, the love for God. If you want to remember God, the medium is love. Through love you can achieve it. This is being explained. So if you have love within, nobody can take away that love from you. No power can destroy that love which you have in your heart for the Almighty. But other means can be destroyed. ਹੁਣ ਇਹਨਾਂ ਦੀ ਕਾਪੀ ਖੋ ਲਈਏ, ਗਿਆ ਕੰਮ। ਲੇਕਿਨ ਜੇ ਇੱਥੇ ਆ ਗਿਆ ਤੇ ਕੌਣ ਖੋਏਗਾ? ਕੋਈ ਨਹੀਂ ਖੋ ਸਕਦਾ। ਸੋਰੀ, ਇਹਦੇ ਐਵੇਂ ਮਜ਼ਾਕ ਉਦਾਹਰਣ ਹੀ। ਹਾਂਜੀ, ਵੈਸੇ ਤੇ ਇਹਨਾਂ ਨੂੰ ਦਿਲੋਂ ਹੀ ਪਿਆਰ ਹੈ, ਮੈਂ ਤੇ ਉਂਝ ਹੀ ਹਾਸੇ ਵਾਲੀ ਗੱਲ ਕੀਤੀ ਹੈ, ਕਿਉਂਕਿ ਤੁਸੀਂ ਹੱਸੇ ਸੀ ਨਾ, ਮੈਂ ਉਦੋਂ ਹੀ ਸਮਝ ਗਿਆ ਸੀ। ਹਾਂਜੀ, ਚਲੋ ਬੇਟਾ।
ਮਹਿਲਾ ਤੀਜਾ, ਨਦਰੀ ਆਮਦਾ ਨਾਲ ਨਾ ਚੱਲੀ, ਵੇਖੋ ਕੋ ਵੇ ਉਪਾਏ।
ਨਦਰੀ ਆਮਦਾ ਨਾਲ ਨਾ ਚੱਲੀ, ਵੇਖੋ ਕੋ ਵੇ ਉਪਾਏ। ਨਦਰੀ ਆਮਦਾ, ਇਹ ਜੋ ਨਜ਼ਰ ਆ ਰਿਹਾ ਹੈ, ਇਹ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਹ ਸੰਸਾਰ, ਇਹ ਪਦਾਰਥ, ਇਹ ਮਾਇਆ, ਇਹ ਕਾਰੋਬਾਰ, ਇਹ ਦੌਲਤ, ਇਹ ਜੋ ਨਜ਼ਰੀ ਆ ਰਿਹਾ ਹੈ, ਇਹ ਨਾਲ ਨਾ ਚੱਲੇ। ਇਹ ਜਦੋਂ ਕੂਚ ਕਰੋਗੇ ਇਸ ਧਰਤੀ ਤੋਂ, ਤੇ ਤੁਹਾਡੇ ਨਾਲ ਨਹੀਂ ਜਾ ਸਕਦੇ। ਦਿਸ ਮਟੀਰੀਅਲ ਵਰਲਡ, ਦਿਸ ਵੈਲਥ cannot accompany you when you leave this earth. Nadri aunda naal na chale, vekho ko vyopaye, vyopaye nirna karke, faisla karke, paav, je shanka hai, isda faisla kar lo, paav, koi tarika hai to ade ko lejaan da, te leja ke vekh lo, je to anu koi shanka hai, ਤੁਸੀਂ ਕੋਈ ਉਪਾਅ ਲੱਭ ਸਕਦੇ ਹੋ ਨਾਲ ਕੁਛ ਲਿਜਾਣ ਦਾ, ਤੇ ਉਪਾਅ ਕਰਕੇ ਦੇਖ ਲਓ। ਕਹਿੰਦੇ ਨੇ ਜੇ ਕੁਛ ਨਾਲ ਜਾ ਹੀ ਨਹੀਂ ਸਕਦਾ ਤਾਂ ਫਿਰ ਟੁੱਟ ਟੁੱਟ ਕੇ ਕਿਉਂ ਮਰਨਾ? ਫਿਰ ਜੋੜਨ ਤੇ ਕਿਉਂ ਲੱਕ ਬੱਧਾ? ਸਮਝਾ, ਜੇ ਇਹ ਜੋ ਨਜ਼ਰੀ ਆ ਰਿਹਾ ਹੈ, ਇਹ ਸਭ ਕੁਛ ਨਾਲ ਨਹੀਂ ਜਾ ਸਕਦਾ, ਤਾਂ ਫਿਰ ਕਿਉਂ ਆਪਣੇ ਆਪ ਨੂੰ ਤੋੜੀ ਤੁਰਿਆ ਜਾ ਰਿਹਾ? ਸਾਰੀ ਜ਼ਿੰਦਗੀ ਇਸ ਪਿੱਛੇ ਲਾਈ ਹੈ ਇਕੱਠਾ ਕਰਨ ਦੀ, ਇਕੱਠਾ ਕਰਨ ਦੀ। ਔਰ ਭਗਤ ਦੇ ਨਜ਼ਰੀਏ ਚ ਤੇ ਇੱਕ ਦੁਨੀਆਦਾਰ ਸੰਸਾਰੀ ਦੇ ਨਜ਼ਰੀਏ ਚ ਇਹੀ ਫਰਕ ਹੈ। ਭਗਤ ਦੌਲਤ ਨੂੰ ਗੁਜ਼ਰਾਨ ਦੇਖਦਾ, ਤੇ ਸੰਸਾਰੀ ਲਈ ਦੌਲਤ ਉਹਦੀ ਜਾਨ ਹੈ, ਉਹਦੇ ਪ੍ਰਾਣ ਹੈ, ਉਹਦਾ ਸਭ ਕੁਛ ਹੀ ਹੈ। ਨਜ਼ਰੀਏ ਨਾਲ ਸਭ ਚੀਜ਼ ਬਦਲ ਜਾਂਦੀ ਹੈ। ਸੰਸਾਰੀ ਫਕੀਰ ਨੂੰ ਵੇਖਦਾ ਹੈ ਕਿ ਇਹ ਤੇ ਨੰਗ ਮਲੰਗ ਹੈ, ਇਹਦੇ ਕੋਲ ਕੁਛ ਨਹੀਂ, ਇਹ ਤੇ ਗਰੀਬ ਹੈ, ਇਹ ਤੇ ਰਿਖਤ ਹੈ, ਇਹ ਤੇ ਮਜਬੂਰੀ ਚ, ਇਹਦੇ ਕੋਲ ਕੀ ਹੈ? ਕੋਈ ਪੈਸਾ ਨਹੀਂ। ਤੋ ਇੱਕ ਸੰਸਾਰੀ ਫਕੀਰ ਨੂੰ ਬਿਲਕੁਲ ਰਿਕਤ ਗਿਣਦਾ, ਇਹਦੇ ਕੋਲ ਤੇ ਕੁਛ ਵੀ ਨਹੀਂ। ਔਰ ਇੱਕ ਫਕੀਰ ਨੂੰ ਪੁੱਛੋ, ਉਹ ਕਹਿੰਦਾ ਹੈ ਕਿ ਇਹ ਸੰਸਾਰੀ ਰਿਕਤ ਹੈ, ਇਹਦੇ ਕੋਲ ਨਾਮ ਧਨ ਹੈ ਹੀ ਨਹੀਂ, ਕਿਉਂਕਿ ਸੰਸਾਰੀ ਲਈ ਧਨ ਪਾਊਂਡ ਨੇ, ਡਾਲਰ ਨੇ, ਰੁਪਈਏ ਨੇ, ਭਗਤ ਲਈ ਧਨ ਹੈ, ਨਾਮ ਧਨ ਹੈ। ਸੰਸਾਰੀ ਨੂੰ ਜੋ ਨਜ਼ਰ ਆਉਂਦਾ ਹੈ ਉਹ ਭਗਤ ਨੂੰ ਨਹੀਂ ਨਜ਼ਰ ਆਉਂਦਾ, ਤੇ ਉਹ ਭਗਤ ਨੂੰ ਨਜ਼ਰ ਆਉਂਦਾ ਸੰਸਾਰੀ ਨੂੰ ਨਹੀਂ ਨਜ਼ਰ ਆਉਂਦਾ, ਦੋਨਾਂ ਦੀ ਦ੍ਰਿਸ਼ਟੀ ਤੇ ਫਰਕ। ਇਸੇ ਤਰ੍ਹਾਂ ਕਹਿੰਦੇ ਨੇ ਕਿ ਇਹ ਜੋ ਭਗਤ ਹੈ ਉਹਦੇ ਲਈ ਮਾਇਆ ਤੇ ਇੱਕ ਗੁਜ਼ਰਾਨ ਲਈ ਚਾਹੀਦੀ ਹੈ ਕਿ ਮੇਰੀ ਜ਼ਿੰਦਗੀ ਸੋਹਣੀ ਨਿਕਲ ਜਾਏ, ਭਾਵ ਸੋਹਣੀ ਤੋਂ ਭਾਵ ਦੋ ਵੇਲੇ ਚੰਗੀ ਰੋਟੀ ਮਿਲ ਜਾਏ, ਕੱਪੜਾ ਲੀੜਾ ਅੱਛਾ ਮਿਲ ਜਾਏ, ਸਿਰ ਤੇ ਛੱਤ ਹੋਵੇ, ਜੋੜ ਕੇ ਮੈਂ ਕੀ ਲੈਣਾ, ਮੇਰਾ ਸੋਹਣਾ ਨਿਭਦਾ ਜਾਏ, ਲੇਕਿਨ ਜਿਸ ਕੰਮ ਲਈ ਮੈਂ ਆਇਆ ਉਹ ਕੰਮ ਮੇਰਾ ਪੂਰਾ ਹੁੰਦਾ ਜਾਏ। ਇਹ ਨਜ਼ਰੀਆ ਭਗਤ ਦਾ। ਸੰਸਾਰੀ ਕਹਿੰਦਾ ਸਭ ਕੁਝ ਖੱਡੇ ਚ ਪਏ ਭਾਵਾਂ ਕਮਰੇ ਚ ਰਹਿਣਾ ਪਏ, ਦੌਲਤ ਬੈਂਕ ਬੈਲੈਂਸ ਚੰਗਾ ਚਾਹੀਦਾ, ਕਿਉਂਕਿ ਕੱਲ ਨੂੰ ਪਤਾ ਨੀ ਕਿਹੋ ਜਿਹਾ ਸਮਾਜ ਹੈ, ਉਹਦਾ ਸਭ ਕੁਝ ਹੀ ਧਨ ਹੈ, ਭਾਵਾਂ ਧਨ ਵਰਤਣ ਦਾ ਉਸ ਕੋਲ ਸਮਾਂ ਨਾ ਹੋਵੇ, ਲੇਕਿਨ ਇੱਕ ਲਕਸ਼ ਹੈ ਉਹਦਾ ਕਿ ਧਨ ਇਕੱਠਾ ਕਰਾਂ, ਇਕੱਠਾ ਕਰਾਂ, ਜੋੜਾਂ। ਨਜ਼ਰੀਏ ਚ ਫਰਕ। ਹਾਂਜੀ,
ਸਤਿਗੁਰੂ ਸੱਚ ਦ੍ਰਿੜਾਇਆ, ਸੱਚ ਰਹੋ ਲਿਵਲਾਏ।
ਸਤਿਗੁਰੂ ਸੱਚ ਦ੍ਰਿੜਾਇਆ, ਸੱਚ ਰਹੋ ਲਿਵਲਾਏ। ਗੁਰੂ ਨੇ ਸੱਚ ਭਾਵ ਨਾਮ ਹਿਰਦੇ ਚ ਮੇਰੇ ਪੱਕਾ ਕਰਾਇਆ, ਦ੍ਰਿੜਾਇਆ ਪੱਕਾ ਕੀਤਾ। ਗੁਰੂ ਨਾਮ ਹੀ ਤੁਹਾਡੇ ਹਿਰਦੇ ਚ ਪੱਕਾ ਕਰਦਾ ਹੈ, ਕਿਉਂਕਿ ਨਾਮ ਨਾਲ ਹੀ ਸਾਰੀ ਚੀਜ਼ ਬਣਦੀ ਹੈ, ਪਿਆਰ ਵੀ ਨਾਮ ਨਾਲ ਹੀ ਜਾਗਦਾ ਹੈ। ਤੋ ਸਤਿਗੁਰੂ ਸੱਚ ਦ੍ਰਿੜਾਇਆ, ਸੱਚ ਦ੍ਰਿੜਾਇਆ, ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਚ ਪੱਕਾ ਕੀਤਾ। ਤੇ ਉਸਨੇ ਕੀ ਦੱਸਿਆ, ਸੱਚ ਰਹੋ ਲਿਵ ਲਾਏ, ਉਸ ਪਰਮਾਤਮਾ ਨਾਲ ਪਿਆਰ ਦੀ ਲਿਵ ਲਾ ਕੇ ਰੱਖੋ। ਇਹ ਸਿੱਖਿਆ ਦਿੱਤੀ ਗੁਰੂ ਨੇ, ਇੱਕ ਤੇ ਉਸਦਾ ਨਾਂ ਯਾਦ ਰੱਖੋ ਤੇ ਇੱਕ ਉਸ ਨਾਲ ਪਿਆਰ ਜੋੜ ਕੇ ਰੱਖੋ। ਇਹ ਸਿੱਖਿਆ ਹੈ ਗੁਰੂ ਦੀ। ਹਾਂਜੀ,
ਨਾਨਕ ਸ਼ਬਦੀ ਸੱਚ ਹੈ, ਕਰਮੀ ਪੱਲੇ ਪਾਏ।
ਨਾਨਕ ਸ਼ਬਦੀ ਸੱਚ ਹੈ, ਸ਼ਬਦੀ ਭਾਵ ਨਾਮ ਦੁਆਰਾ ਹੀ, ਨਾਮ ਦੁਆਰਾ ਹੀ ਮਾਲਕ ਨੂੰ ਪਾਇਆ ਜਾ ਸਕਦਾ, ਸ਼ਬਦੀ ਸੱਚ ਹੈ। ਕਰਮੀ ਪੱਲੇ ਪਾਏ, ਲੇਕਿਨ ਨਾਮ ਜੋ ਹੈ, ਕਰਮ ਚੰਗੇ ਹੋਣ ਤੇ ਪੱਲੇ ਪੈਂਦਾ, ਕਰਮ ਅੱਛੇ ਹੋਣ ਤੇ ਨਾਮ ਪੱਲੇ ਪੈਂਦਾ। ਹਾਂਜੀ,
ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ।
ਹਾਂਜੀ, ਫਿਰ ਪੜੋ ਬੇਟੇ।
ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ।
ਹਰ ਅੰਦਰ ਬਾਹਰ ਇੱਕ ਤੂੰ ਜਾਣੇ ਭੇਤ, ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ। ਇਹ ਪਰਮੇਸ਼ਰ ਸਰੀਰਾਂ ਦੇ ਅੰਦਰ ਵੀ ਤੂੰ ਹੀ ਵਸਦਾ, ਸਰੀਰਾਂ ਦੇ ਬਾਹਰ ਵੀ ਤੂੰ ਹੀ ਹੈ। ਉਹ ਤੇ ਸ਼ਕਤੀ ਪਸਰੀ ਹੈ ਸਾਰੇ ਪਾਸੇ, ਅੰਦਰ ਵੀ ਤੂੰ ਹੈ, ਬਾਹਰ ਵੀ ਤੂੰ ਹੈ। ਹਰੀ ਅੰਦਰ ਬਾਹਰ ਇੱਕ ਤੂੰ, ਕਿਉਂਕਿ ਤੂੰ ਮਨੁੱਖ ਦੇ ਅੰਦਰ ਵੀ ਹੈ, ਤੂੰ ਅੰਦਰਲੇ ਭੇਦ ਵੀ ਮਨੁੱਖ ਦੇ ਜਾਣਦਾ, ਤੂੰ ਜਾਣੇ ਭੇਤ। ਐ ਮਾਲਕ, ਨਾ ਸਿਰਫ ਤੂੰ ਮਨੁੱਖਾਂ ਦੇ ਬਾਹਰ ਹੈ, ਤੂੰ ਮਨੁੱਖਾਂ ਦੇ ਅੰਦਰ ਵੀ ਹੈ। ਆਲਮਾਈਟੀ ਗੋਡ ਇਜ਼ ਨਾਟ ਓਨਲੀ ਆਊਟਸਾਈਡ ਯੂ, ਬਟ ਹੀ ਇਜ਼ ਆਲਸੋ ਵਿਦਇਨ ਯੂ, ਵਿਦਇਨ ਯੂਰ ਬਾਡੀ। Therefore, he knows all that goes within you. Usko lo kuch chupaya nahi ja sakta. O sare tode pet janda hai. Haanji.
Jo kiche so har janda, mere man har chet.
Jo kiche so har janda, jo kuch tu kar rahe hai, o malik janda hai. Bhav jo andar tere chal rahe hai, o malik janda hai. ਤੂੰ ਚੋਰੀ ਛੁਪੀ ਵੀ ਅੰਦਰ ਕੁਛ ਲੁਕੋ ਕੇ ਕਰ ਰਿਹਾ, ਉਹ ਦੇਖ ਰਿਹਾ ਹੈ। ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਇਸ ਕਰਕੇ ਐ ਮੇਰੇ ਮਨ, ਤੂੰ ਸੁਚੇਤ ਹੋ ਜਾ, ਸਾਵਧਾਨ ਹੋ ਜਾ, ਬੀ ਅਲਰਟ, ਬਿਕੋਜ਼ ਹੀ ਨੋਜ਼ ਐਵਰੀਥਿੰਗ ਵਿਚ ਗੋਜ਼ ਔਨ ਵਿਦ ਇਨ ਯੂ। ਸੋ ਡਰੈ ਜੇ ਪਾਪ ਕਮਾਵਦਾ, ਜਿਹੜਾ ਪਾਪੀ ਹੈ ਨਾ, ਜਿਹੜਾ ਲੁਕ ਲੁਕ ਕੇ ਪਾਪ ਕਮਾ ਰਿਹਾ, ਉਹ ਡਰਦਾ ਅੰਦਰੋਂ। ਸੋ ਡਰੈ, ਉਹ ਡਰ ਰਿਹਾ ਕੌਣ, ਜੇ ਪਾਪ ਕਮਾਵਦਾ, ਜੋ ਲੁਕ ਲੁਕ ਕੇ ਅੰਦਰ ਪਾਪ ਕਮਾ ਰਿਹਾ ਹੈ। ਇੱਕ ਦਿਨ ਮੈਂ ਤੁਹਾਨੂੰ ਪਾਪ ਤੇ ਅਪਰਾਧ ਦਾ ਫਰਕ ਦੱਸਿਆ ਸੀ। ਪਾਪ ਕੀ ਏ? ਪਾਪ ਉਸ ਨੂੰ ਆਖੀਦਾ ਹੈ ਜੋ ਅੰਦਰ ਥੋਟਸ ਰਾਹੀਂ ਹੋ ਜਾਏ, ਜੋ ਅੰਦਰ ਗੁਨਾਹ ਹੋ ਰਿਹਾ ਤੁਹਾਡੇ ਅੰਦਰ, ਉਹ ਪਾਪ ਏ।
جو تسی برا سوچ رہے ہو پاپ ہے، وہ پاپ تسی جان دے، وہ باہر نظر نہیں آ رہا، لیکن جڑے پاپ نو تسی ایکشن راہی کر دین دے ہو، وہ نظر چ آ جاندہ ہے، وہ اپرادھ ہے، وہ جڑا پاپ تسی جڑا سوچیا ہے جے انہوں تسی پریکٹیکل روپ دے دیو تے اپرادھ بن جاتا ہے، نہیں تے وہ پاپ ہے، تو پاپ دے صرف تسی جان دے ہو، تہاڈا گوانڈی نہیں جان سکدا، تہاڈی گھر والی نہیں جان سکدی، تہاڈے تی پتر نہیں جان سکدے، تہاڈے اندر کی پاپ چل رہا ہے کوئی نہیں جان سکدا، وہ پاپ دے پیتی تسی ہو یا پرماتما، کیونکہ نے پرماتما پیت جان گا، لیکن اپرادھ ہے وہ باہر ہو رہا ہے دس رہا ہے، اپرادھی نو سزا مل سکتی ہے، اپرادھ دی سزا ملتی ہے، کچہریاں بن جاندیاں نے، کورٹاں بنیاں نے، اپرادھ جڑا نظر آندا ہے باہر پھڑیا جاندا ہے، اپرادھ دی سزا ملتی ہے، لیکن جڑے اندر پاپ ہو رہے نے اس دی سزا کون دے گا؟ کہندے نے وہ بھگتو گے اگے جا کے، وہ جو نظر ہی نہیں آ رہے تو پاپی ڈردا ہے، سمجھا رہے نے کہ جڑے پاپ تو اے سوچ کے کر رہے ہیں کہ ہور کسے نو پتہ نہیں، اے تو میں بچ گیا ہے، کہندے نہیں یہ بھی جواب دار ہیں تو، کیونکہ وہ مالک نے دیکھ رہے ہیں اندر بھی ہے باہر بھی ہے، تو پاپی ڈردا ہے ہمیشہ، بے شک وہ ڈر باہر ظاہر نہیں کرے گا لیکن اندروں ڈر رہا ہے کہ کدے پکتنا پے گا. ہاں جی،
تو سچا آپ نیاو سچ تا ڈریے کیت،
پھر پڑھنا بیٹے،
تو سچا آپ نیاو سچ،
ہاں جی،
تا ڈریے کیت،
تو سچا آپ نیاو سچ تا ڈریے کیت، اے مالک جڑا تیرا فیصلہ ہے نیاو فیصلہ، جڑے تیرے فیصلے نے او فیصلے تے ہمیشہ سچ نے، تیرے جڑے فیصلے نے او نیا والے نے، تو کسے نال انیا نہیں کردا، تیری جسٹس پوری جسٹس ہے، او دے چے انجسٹس نہیں ہوندی، جڑا تو فیصلہ کر دینا او جسٹ ہی ہے، او بالکل صحیح ہے، او دے چے کوئی انجسٹس نہیں ہوندی، تو کہندے نے تو سچا آپ، تو سچ نال جڑیا ہے، نیاؤں سچ، جڑا تیرا فیصلہ ہے وہ بھی ٹھیک ہے سچا ہے، ہاں جی، تاں ڈریا کیت، جے تیرے فیصلے ٹھیک نے تاں ڈریا کیت، پھر کیوں ڈریے، پھر ڈرن دی کی لوڑ ہے، پاو اے منک جے تو اے دعوے کرنا ہے کہ میں تے دلوں سچا ہے تے پھر تینو ڈرن دی کی لوڑ ہے، کیونکہ مالک دا نیا تے سچا، او سچے نو تے کدے سزا دیندا نہیں، جے تو اپنے آپ نو سچا گن رہا ہے پھر تے تینو ڈرن دی لوڑ ہی نہیں، جے تو کہنا ہے دعوے کرنا ہے میں پاک ہے میں پوتر ہے میں بالکل چنگا ہے، جے تو ایسے دعوے کرنا ہے پھر تے تینو ڈرن دی لوڑ نہیں، کیونکہ اوتھے تے پورا جسٹس ہے، اتھے گلتی نہیں ہو سکتی، اتھے فیصلے گلت نہیں ہو سکتے، اتھے نردوش نو پھانسی تے چڑھا دے نہیں، اتھے نردوش نو تے کوئی سزا ملتی نہیں، پھر تو ڈردا کیوں ہے، لیکن جے تو پھر بھی ڈر رہے ہیں تو یہ مطلب ہے اندر تیرے پاپ چل رہے، وہ باہر نظر نہیں آ رہا لیکن اندر چل رہا، وہی سمجھا رہے، ہاں جی،
جنا نانک سچ پچھانیا سے سچ رلیت،
نانک جنا نانک سچ پچھانیا سے سچ رلیت، رلیت لکھے جی، اچھا جی، ایتھے تے لام ہے، تہاڈی پوتیاں چ کی ہے جی، لام ہے کہ ٹپی ہے، لام تسی ٹھیک کر لو جی، پھر جنا نانک سچ پچھانیا سے سچ رلیت، جنا نے تیرا سچا ناؤں پچھان لیا، تیرا سچے حکم نو جنا نے جان لیا، نانک سے سچ رلے تو تیرے نال رل جاندے نے، او تیرے وچ مل سکدے، جڑا تیرا نام جانن لگ پیندے نے، پچھانن لگ پیندے نے، او تیرے وچ وی رل جاندے نے، ਤੇਰੇ ਨਾਲ ਮਿਲ ਸਕਦੇ ਨੇ। ਹਾਂਜੀ,
ਸ਼ਲੋਕ ਮਹਲਾ ਤੀਜਾ। ਕਲਮ ਜਲੋ ਸਣ ਮਸਵਾਣੀਐ, ਕਾਗਦ ਪੀ ਜਲ ਜਾਓ।
ਕਲਮ ਜਲੋ, ਕਲਮ ਆਖਦੇ ਨੇ ਪੈਨ ਨੂੰ, ਕਹਿੰਦੇ ਨੇ ਪੈਨ ਵੀ ਜਲ ਜਾਏ। ਕਲਮ ਜਲੋ ਸਣ ਮਸਵਾਣੀਏ, ਸਣ ਤੋਂ ਭਾਵ ਸਣੇ, ਮਸਵਾਣੀਏ ਕਹਿੰਦੇ ਨੇ ਸਿਆਹੀ। ਇਹ ਕਲਮ ਸਣੇ ਸਿਆਹੀ ਸੜ ਜਾਏ, ਜਲ ਜਾਏ। ਕਲਮ ਜਲੋ ਸਣ ਮਸਵਾਣੀਏ, ਕਾਗਜ਼ ਵੀ ਜਲ ਜਾਓ। ਉਹ ਕਾਗਜ਼ ਵੀ ਜਲ ਜਾਏ ਜਿਸ ਨਾਲ, ਜਿਸ ਉੱਤੇ ਤੁਸੀਂ ਇਹ ਪੈਨ ਨਾਲ ਲਿਖ ਰਹੇ ਹੋ, ਉਹ ਪੈਨ ਵੀ ਸੜ ਜਾਏ, ਉਹ ਸਿਆਹੀ ਵੀ ਸੜ ਜਾਏ, ਅਤੇ ਉਹ ਕਾਗਜ਼ ਵੀ ਸੜ ਜਾਏ ਜਿਸ ਉੱਤੇ ਤੁਸੀਂ ਉਸ ਪੈਨ ਨਾਲ ਲਿਖ ਰਹੇ ਹੋ। ਕਿਉਂ ਉਹ ਸਭ ਕੁਝ ਸੜ ਜਾਏ? ਤੋ ਅੱਗੇ ਦੱਸਿਆ ਕਿਉਂ।
ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ।
ਲਿਖਣ ਵਾਲਾ ਜਲ ਬਲੋ, ਉਹ ਸਿਰਫ ਕਾਗਜ਼ ਹੀ ਨਾ ਸੜ ਜਾਏ, ਉਹ ਲਿਖਣ ਵਾਲਾ ਵੀ ਜਲ ਜਾਏ, ਉਹ ਕਲਮ ਵੀ ਜਲ ਜਾਏ, ਉਹ ਸਿਆਹੀ ਵੀ ਜਲ ਜਾਏ, ਉਹ ਕਾਗਜ਼ ਵੀ ਜਲ ਜਾਏ, ਉਹ ਲਿਖਣ ਵਾਲਾ ਵੀ ਜਲ ਜਾਏ। ਕਿਉਂ? ਜਿਨ ਲਿਖਿਆ ਦੂਜਾ ਪਾਓ, ਜਿਹਨੇ ਪਰਮੇਸ਼ਰ ਦੇ ਪਿਆਰ ਦੇ ਬਚਨ ਨਹੀਂ ਲਿਖੇ, ਲੇਕਿਨ ਪਰਮੇਸ਼ਰ ਤੋਂ ਇਲਾਵਾ ਹੋਰ ਕੋਈ ਪਿਆਰ ਦੀ ਗੱਲ ਲਿਖੀ ਹੈ, ਭਾਵ ਜੇ ਤੇ ਪਰਮੇਸ਼ਰ ਦਾ ਨਾਮ ਲਿਖ ਰਹੇ ਹੋ, ਚਲੋ ਮੁਬਾਰਕ ਹੈ। ਅਵਲ ਤੇ ਪਹਿਲਾਂ ਦੱਸਿਆ ਕਿ ਉਹ ਕਾਗਜ਼ ਤੇ ਨਹੀਂ ਲਿਖਣਾ, ਉਹ ਤੇ ਹਿਰਦੇ ਤੇ ਲਿਖਣਾ, ਪਹਿਲਾਂ ਸਮਝਾਇਆ ਸੀ। ਲੇਕਿਨ ਕਹਿੰਦੇ ਨੇ ਫਿਰ ਵੀ ਜੇ ਪਰਮਾਤਮਾ ਦੀ ਉਪਮਾ ਲਿਖ ਲਿਆ ਫਿਰ ਤੇ ਠੀਕ ਹੈ, ਲੇਕਿਨ ਜੇ ਦੂਜਾ ਭਾਓ ਹੈ, ਜੇ ਕੋਈ ਹੋਰ ਪਿਆਰ ਦੀਆਂ ਚਿੱਠੀਆਂ ਲਿਖ ਰਹੀਆਂ, ਜੇ ਕੋਈ ਹੋਰ ਗੱਲ ਲਿਖ ਰਹੇ ਹੋ ਪਰਮੇਸ਼ਰ ਤੋਂ ਪਿਆਰ ਤੋਂ ਵੱਖਰੀ ਗੱਲ, ਤੇ ਸਭ ਫਜ਼ੂਲ। ਦੂਜਾ ਭਾਓ ਦਾ ਮਤਲਬ ਹੈ ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਦੁਨਿਆਵੀ ਪਿਆਰ, ਸੰਸਾਰੀ ਪਿਆਰ। ਜੇ ਕਾਗਜ਼ ਪੈਨਸਿਲ ਨਾਲ ਉਹ ਦੂਸਰੇ ਪਿਆਰ ਦੀ ਕੋਈ ਗੱਲ ਲਿਖ ਰਹੇ ਹੋ, ਪਰਮੇਸ਼ਰ ਤੋਂ ਬਿਨਾਂ ਕਿਸੇ ਦੂਸਰੇ ਪਿਆਰ ਦੀ ਗੱਲ ਲਿਖ ਰਹੇ ਹੋ, ਤੇ ਕਹਿੰਦੇ ਉਹ ਵੀ ਜਲ ਜਾਏ, ਤੁਸੀਂ ਵੀ ਜਲ ਜਾਓ, ਕਿਉਂਕਿ ਉਸ ਦੇ ਵਿੱਚ ਕੁਛ ਲਾਭ ਨਹੀਂ। ਹਾਂਜੀ,
ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ।
ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਲੇਕਿਨ ਕਹਿੰਦੇ ਨੇ ਇਨਸਾਨ ਕਮਾਉਂਦਾ ਹੈ ਜਿਵੇਂ ਪੂਰਬਲੇ ਜਨਮਾਂ ਦੇ ਸੰਸਕਾਰ ਹੋਣ। ਪੂਰਬ ਲਿਖਿਆ, ਪੂਰਬ ਕਹਿੰਦੇ ਨੇ ਪਾਸਟ, ਪਿਛਲੇ ਜਨਮਾਂ ਦਾ। ਜਿਸ ਤਰ੍ਹਾਂ ਪਿਛਲੇ ਜਨਮਾਂ ਦੇ ਸੰਸਕਾਰ ਬਣ ਗਏ, ਕਹਿੰਦੇ ਨੇ ਉਸੇ ਤਰ੍ਹਾਂ ਦਾ ਲਿਖੋਗੇ। ਜੇ ਸੰਸਕਾਰ ਪਿੱਛੇ ਦੂਸਰੇ ਗੀਤ ਲਿਖਵਾ ਰਹੇ ਨੇ ਤੇ ਦੂਸਰੇ ਗੀਤ ਹੀ ਲਿਖੋਗੇ, ਫਿਰ ਪਿਆਰ ਦੇ ਗੀਤ, ਪਰਮੇਸ਼ਰ ਦੇ ਪਿਆਰ ਦੇ ਗੀਤ ਨਹੀਂ ਲਿਖ ਪਾਓਗੇ, ਫਿਰ ਤੇ ਦੂਸਰੇ ਗੀਤ ਲਿਖੋਗੇ। ਲੇਕਿਨ ਜੇ ਸੰਸਕਾਰ ਚੰਗੇ ਨੇ ਤਾਂ ਫਿਰ ਪਰਮਾਤਮਾ ਦਾ ਪਿਆਰ ਆਏਗਾ ਕਾਗਜ਼ ਦੇ ਉੱਤੇ, ਕਿਉਂਕਿ ਪੂਰਬ ਲਿਖਿਆ ਕਮਾਵਣਾ ਹੈ। ਜੇ ਪਿਛਲੇ ਜਨਮਾਂ ਚ ਭਲੇ ਕੰਮ ਕੀਤੇ ਸਨ ਤੇ ਸੰਸਕਾਰ ਚੰਗੇ ਬਣ ਗਏ ਨੇ, ਫਿਰ ਤੇ ਪਰਮਾਤਮਾ ਦੇ ਪਿਆਰ ਦੀ ਗੱਲ ਲਿਖੋਗੇ। ਪਰ ਜੇ ਪਿੱਛੇ ਸੰਸਕਾਰ ਹੀ ਮਾੜੇ ਨੇ ਤੇ ਮਨ ਤੇ ਮਾੜਾ ਲਿਖਾਏਗਾ, ਫਿਰ ਤੇ ਦੂਜੇ ਪਿਆਰ ਹੀ ਲਿਖੋਗੇ, ਫਿਰ ਪਰਮਾਤਮਾ ਦਾ ਪਿਆਰ ਨਹੀਂ ਲਿਖਿਆ ਜਾਏਗਾ। ਉਹ ਆਖਦੇ ਨੇ ਪੂਰਬ ਲਿਖਿਆ ਕਮਾਵਣਾ, ਤੁਹਾਡੇ ਵਸ ਦੀ ਕੀ ਗੱਲ ਹੈ ਜੋ ਸੰਸਕਾਰ ਬਣ ਗਏ ਨੇ? ਔਰ ਮੈਂ ਆਖਦਾ ਹੁਣ ਅਕਸਰ ਸੰਸਕਾਰ ਤੁਸੀਂ ਤੋੜ ਨਹੀਂ ਸਕਦੇ, ਤੁਹਾਡੇ ਵਸ ਦੀ ਗੱਲ ਨਹੀਂ। ਜਿਹੜੇ ਪਿੱਛੇ ਕਰਮ ਕਰਦੇ ਰਹੇ ਹੋ, ਕਰਦੇ ਰਹੇ ਹੋ, ਕਰਦੇ ਰਹੇ ਹੋ, ਉਹਦੇ ਸੰਸਕਾਰ ਬਣ ਗਏ ਨੇ, ਸੁਭਾਅ ਬਣ ਗਿਆ ਤੁਹਾਡਾ, ਤੁਹਾਡੀ ਆਤਮਾ ਦਾ। ਔਰ ਉਹ ਸੰਸਕਾਰਾਂ ਦਾ ਜੋ ਇਕੱਠ ਹੈ, ਮਜਮੂ ਹੈ, ਉਸੇ ਨੂੰ ਆਖੇਗਾ ਮਨ। ਮਨ ਕੀ ਹੈ? ਮਨ ਕੋਈ ਬਾਡੀ ਆਰਗਨ ਨਹੀਂ ਹੈ, ਜਿਵੇਂ ਕੋਈ ਹਾਰਟ ਹੈ, ਲੰਗਸ ਹੈ, ਸਟਮਕ ਹੈ, ਲਿਵਰ ਹੈ, ਬ੍ਰੇਨ ਹੈ, ਇੱਦਾਂ ਕੋਈ ਬਾਡੀ ਆਰਗਨ ਤੇ ਨਹੀਂ ਹੈ ਕੋਈ ਜਿਸ ਨੂੰ ਤੁਸੀਂ ਮਨ ਕਹਿ ਸਕੋ। ਮਨ ਹੈ ਕੀ? ਮਨ ਇਜ਼ ਦੀ ਐਕਿਊਮੁਲੇਸ਼ਨ ਆਫ ਸੰਸਕਾਰ, संस्कार की हुंदे ने ए भी समझा दिया, थोड़ा जा समा लो। आज तुसी बैठे हुन इस जन्म विच संस्कार बना रहे हो आउंदे जन्म ले, ऐस वेले चंगे कर्म भी हो रहे ने माड़े भी हो रहे ने। जेड़े चंगे कर्म रिपीट कर रहे हो उन्हां दा संस्कार चंगा बन रहा है, जेड़े माड़े कर रहे हो उन्हां दा संस्कार माड़ा बन रहा है। हुण हर एक कर्म दा फल हुंदा है, हर एक कर्म दा फ्रूट, दो तरह दे फल लगदे ने। जेड़ा कर्म करदे हो ना तुसी, दो तरह दे फल उस नूं लगदे ने। एक फल ते इसे वेले मिल जांदा है, चंगा कीता उहदा रिजल्ट चंगा निकलिया, सुख मिलिया, ये फल मिल गया। ते दूसरा फल की है वह दिसदा नहीं है, वह रूह दे उत्ते रिकॉर्ड हो गया, वह आत्मा ते रिकॉर्ड हो गया, वह संस्कार रिकॉर्ड हो गया अंदर। तो संस्कार वह दूसरा फल है। एक फल ते बाहर नजर आंदा है, दूसरा फल है नजर नहीं आ रहा, वो अंदर आत्मा के उसनू आखीदा, जो नजर नहीं आ रहा उसनू आखीदा संस्कार। एक ते फल जड़ा बाहर नजर आ जाता, चंगा कीता नतीजा माड़ा, चंगा कीता नतीजा चंगा निकलिया, माड़ा कीता नतीजा माड़ा निकलिया, बाहर नजरी आ गया, ये बाहरला फल है। अंदरला फल है जड़ा संस्कार रूपी फल है, वह नाल जाता है आत्मा के। जड़े चंगे संस्कार ने ਉਹ ਤੁਹਾਨੂੰ ਚੰਗਾ ਕਰਨ ਤੇ ਪ੍ਰੇਰਣਗੇ, ਮੰਦੇ ਸੰਸਕਾਰ ਬਣੇ ਨੇ ਜਿਹੜੇ ਮੰਦਾ ਕਰਨ ਤੇ ਪ੍ਰੇਰਣਗੇ। ਪਰ ਮਨੁੱਖ ਦੀ ਜ਼ਿੰਦਗੀ ਚ ਹੁੰਦਾ ਕੀ ਹੈ, ਮੰਦਾ ਬਹੁਤ ਹੁੰਦਾ ਹੈ, ਚੰਗਾ ਬੜਾ ਥੋੜਾ ਹੁੰਦਾ। ਤੋ ਮੰਦੇ ਸੰਸਕਾਰ ਬਹੁਤੇ ਨੇ, ਚੰਗੇ ਤੇ ਕਿਤੇ ਵਿਰਲੇ ਆਉਂਦੇ ਨੇ। ਤੋ ਮੰਦੇ ਸੰਸਕਾਰ ਤੁਹਾਨੂੰ ਮੰਦੇ ਕੰਮਾਂ ਵੱਲ ਫਿਰ ਪ੍ਰੇਰਦੇ ਨੇ। ਅੱਜ ਜੇ ਮੰਦੇ ਸੰਸਕਾਰ ਬਣ ਗਏ ਨੇ ਜਿਹੜੇ ਬਹੁਤੇ, ਇਹ ਫਿਰ ਅਗਲੇ ਜੀਵਨ ਚ ਫਿਰ ਗਲਤ ਪਾਸੇ ਪ੍ਰੇਰਣਗੇ। ਹੁਣ ਜੋ ਸੰਸਕਾਰ ਬਣ ਗਏ ਨੇ, ਸੁਭਾਅ ਬਣ ਗਿਆ, ਸੁਭਾਅ ਹੀ ਮਨ ਦੇ ਨਾਲ ਜਾਂਦਾ, ਕਿਉਂਕਿ ਬਾਡੀ ਤੇ ਸੜ ਜਾਂਦੀ ਹੈ, ਸਰੀਰ ਤੇ ਅੱਗੇ ਨਹੀਂ ਜਾਂਦਾ, ਅੱਗੇ ਆਤਮਾ ਜਾਂਦੀ ਹੈ। ਸੰਸਕਾਰ ਆਤਮਾ ਦੇ ਨਾਲ ਜਾਂਦੇ ਨੇ, ਸੁਭਾਅ ਆਤਮਾ ਦਾ ਆਤਮਾ ਦੇ ਨਾਲ ਜਾਂਦਾ। ਤੋ ਚੰਗੇ ਮੰਦੇ ਸੰਸਕਾਰ ਤੁਹਾਨੂੰ ਚੰਗਾ ਮੰਦਾ ਕਰਨ ਲਈ ਫਿਰ ਪ੍ਰੇਰਦੇ ਨੇ। ਹੁਣ ਜੇ ਸੰਸਕਾਰ ਮਾੜੇ ਬਣ ਗਏ ਨੇ ਤੇ ਤੁਸੀਂ ਚੰਗਾ ਕਰ ਹੀ ਨਹੀਂ ਸਕਦੇ, ਤਾਂ ਫਿਰ ਸੰਸਕਾਰ ਮਿਟਦੇ ਕਿਵੇਂ ਨੇ? ਉਹ ਕਹਿੰਦੇ ਨੇ ਇੱਕੋ ਇੱਕ ਤਰੀਕਾ ਹੈ ਸੰਸਕਾਰ ਮੇਟਣ ਦਾ, ਤੁਸੀਂ ਨਹੀਂ ਮੇਟ ਸਕਦੇ, ਗੁਰੂ ਮੇਟ ਸਕਦਾ। ਦੋ ਗੱਲਾਂ ਦੱਸੀਆਂ ਨੇ ਗੁਰੂ ਨੂੰ ਕਿਵੇਂ ਸੰਸਕਾਰ ਮਿਟਦੇ ਨੇ, ਇੱਕ ਨਾਮ ਜਪਣਾ, ਦੂਸਰਾ ਗੁਰੂ ਨੇ ਦੱਸਿਆ ਉਹਦੇ ਹੁਕਮ ਚ ਰਹਿਣਾ, ਉਹਦੀ ਰਜ਼ਾ ਮੰਨਣੀ, ਮਿੱਠਾ ਕਰਕੇ ਮੰਨਣਾ। ਦੁੱਖ ਤਕਲੀਫ ਜਿਵੇਂ ਆ ਜਾਵੇ ਉਹਨੂੰ ਸਵੀਕਾਰ ਕਰਨਾ ਹੱਸਦੇ ਹੋਏ, ਇਹ ਦੋ ਗੱਲਾਂ ਦੱਸੀਆਂ ਨੇ। ਇਹ ਦੋ ਗੱਲਾਂ ਬੰਦਾ ਕਰਨ ਲੱਗ ਪਏ ਤੇ ਪੁਰਾਣੇ ਸੰਸਕਾਰ ਮਿੱਟ ਜਾਂਦੇ। ਇੱਕ ਜਪਣਾ, ਉਸਨੂੰ ਯਾਦ ਕਰਨਾ, ਯਾਦ ਕਰਨਾ ਮਾਲਕ ਨੂੰ ਯਾਦ ਕਰਨਾ। ਦੂਸਰਾ ਉਸਦੀ ਰਜ਼ਾ ਖੁਸ਼ ਹੋ ਕੇ ਮੰਨਣੀ। ਇਹ ਦੋ ਗੱਲਾਂ ਨਾਲ ਸੰਸਕਾਰ ਗੁਰੂ ਆਖਦਾ ਮਿੱਟ ਜਾਂਦੇ, ਇਹ ਗੁਰੂ ਤੋਂ ਪਤਾ ਲੱਗਦਾ ਇਸ ਤਰ੍ਹਾਂ ਸੰਸਕਾਰ ਮਿੱਟਦੇ ਨੇ। ਤੋ ਇੱਥੇ ਸਮਝਾ ਰਹੇ ਨੇ ਕਿ ਪ੍ਰਭੂ ਦਾ ਪਿਆਰ, ਪ੍ਰਭੂ ਦੇ ਗੁਣ ਲਿਖਣੇ ਕਾਗਜ਼ ਪੈਨਸਲ ਨਾਲ, ਇਹ ਤੇ ਮੁਬਾਰਕ ਹੈ, ਪਰ ਪ੍ਰਭੂ ਤੋਂ ਸਿਵਾ ਹੋਰ ਕੋਈ ਪਿਆਰ ਦੀ ਗੱਲ ਲਿਖਣੀ, ਕੋਈ ਗੀਤ ਲਿਖਣੇ, ਕਹਿੰਦੇ ਨੇ ਤੇ ਕਾਗਜ਼ ਵੀ ਸੜ ਜਾਏ ਤੇ ਕਲਮ ਵੀ ਸੜ ਜਾਏ ਤੇ ਲਿਖਣ ਵਾਲਾ ਵੀ ਸੜ ਜਾਏ, ਕਿਉਂਕਿ ਉਹ ਕਿਸੇ ਅਰਥੇ ਨਹੀਂ, ਉਹ ਤੁਹਾਡੀ ਜ਼ਿੰਦਗੀ ਬਦਲ ਨਹੀਂ ਸਕਦੇ। ਲੇਕਿਨ ਚੰਗਾ ਕਦੋਂ ਲਿਖ ਸਕੋਗੇ? ਜੇ ਸੰਸਕਾਰ ਪਿੱਛੇ ਚੰਗੇ ਕੀਤੇ ਨੇ ਤਾਂ ਹੀ ਲਿਖ ਸਕੋਗੇ, ਨਹੀਂ ਤੇ ਮੰਦਾ ਹੀ ਲਿਖੋਗੇ। ਇਹ ਦੱਸ ਰਹੇ ਨੇ ਗੁਰੂ ਕਿ ਤੁਸੀਂ ਚੰਗਾ ਲਿਖ ਹੀ ਨਹੀਂ ਸਕੋਗੇ, ਤੁਹਾਨੂੰ ਸੰਸਕਾਰ ਪ੍ਰੇਰਣਗੇ ਮੰਦੇ ਵੱਲ ਫਿਰ। ਹਾਂਜੀ,
ਯਾਦ ਕਰਾ ਦੋ।
ਆਤਮਾ ਤੇ ਉਹਦੀ ਜੋਤ ਹੈ, ਸੰਸਕਾਰ ਆਤਮਾ ਨੂੰ ਮਹਿਲਾ ਕਰਦੀ ਹੈ। ਆਤਮਾ ਇਟਸੈਲਫ ਮੈਲੀ ਨਹੀਂ ਹੋ ਸਕਦੀ, ਕਿਉਂਕਿ ਆਤਮਾ ਤੇ ਪਰਮਾਤਮਾ ਦਾ ਅੰਗ ਹੈ। ਜਿਸ ਨੂੰ ਪਰਮਾਤਮਾ ਦਾ ਅੰਗ ਕਹਿ ਦਈਏ, ਪਰਮਾਤਮਾ ਵੀ ਕਦੇ ਮੈਲਾ ਹੋ ਸਕਦਾ? ਜੇ ਪਰਮਾਤਮਾ ਨਹੀਂ ਮੈਲਾ ਹੋ ਸਕਦਾ ਤੇ ਪਰਮਾਤਮਾ ਦਾ ਹਿੱਸਾ ਕਿਵੇਂ ਮੈਲਾ ਹੋ ਸਕਦਾ? ਜੇ ਕਹਿੰਦੇ ਹੈ ਕਿ ਇਹ ਜੋ ਅੰਦਰ ਜਿੰਦ ਹੈ, ਆਤਮਾ ਹੈ, ਇਹ ਤੇ ਪਰਮਾਤਮਾ ਤੋਂ ਨਿਖੜੀ ਹੋਈ ਕਿਰਨ ਹੈ, ਤੇ ਜੇ ਕਦੇ ਪਰਮਾਤਮਾ ਮੈਲਾ ਨਹੀਂ ਹੋ ਸਕਦਾ ਤੇ ਆਤਮਾ ਕਿਵੇਂ ਮੈਲੀ ਹੋ ਸਕਦੀ ਹੈ? ਆਤਮਾ ਕਦੇ ਮੈਲੀ ਹੁੰਦੀ ਨਹੀਂ ਹੈ। ਆਤਮਾ ਸੌਂ ਜਾਂਦੀ ਏ, ਦੱਬੀ ਜਾਂਦੀ ਏ ਮਨ ਦੀ ਮੈਲ ਥੱਲੇ। ਇਹ ਮਨ ਦੇ ਜਿਹੜੇ ਸੰਸਕਾਰ ਨੇ ਨਾ, ਇਹ ਜੋ ਸੰਸਕਾਰਾਂ ਦਾ ਗ੍ਰਹਿ ਹੈ, ਜੋ ਸੰਸਕਾਰਾਂ ਦਾ ਮਜਮੂਆ ਹੈ, ਐਕਿਊਮੂਲੇਸ਼ਨ ਆਫ ਸੰਸਕਾਰ, ਇਹਨੂੰ ਅਸੀਂ ਕਹਿੰਦੇ ਹਾਂ ਮਨ। ਇਹ ਮਨ ਦੀ ਮੈਲ ਥੱਲੇ ਦੱਬੀ ਜਾਂਦੀ ਹੈ ਆਤਮਾ। ਆਤਮਾ ਦੀ ਆਵਾਜ਼ ਤੇ ਤੁਸੀਂ ਸੁਣਦੇ ਹੀ ਨਹੀਂ। ਅੱਜ ਤੁਸੀਂ ਬੁਰਾ ਕਰਨ ਜਾਂਦੇ ਹੋ ਨਾ, ਕੋਈ ਚੋਰ ਚੋਰੀ ਕਰਨ ਜਾਂਦਾ ਹੈ, ਜ਼ਰੂਰ ਅੰਦਰੋਂ ਆਵਾਜ਼ ਉੱਠਦੀ ਹੈ, ਰੁਕ ਜਾ ਨਾ ਕਰੀ। ਉਹ ਖੂਨੀ ਖੂਨ ਕਰਨ ਜਾਂਦਾ, ਆਤਮਾ ਕਹਿੰਦੀ ਨਾ ਕਰੀ, ਹੱਤਿਆ ਨਾ ਕਰੀ। ਫਿਰ ਵੀ ਕਰਦਾ ਇਨਸਾਨ, ਉਹ ਆਵਾਜ਼ ਨੂੰ ਦਬਾ ਦਿੰਦਾ ਹੈ, ਮੈਲ ਵਿੱਚ ਦੱਬੀ ਜਾਂਦੀ ਹੈ ਆਵਾਜ਼। ਆਤਮਾ ਇਟਸੈਲਫ ਕਦੇ ਮੈਲੀ ਨਹੀਂ ਹੁੰਦੀ, ਆਤਮਾ ਮਨ ਹੋ ਹੀ ਨਹੀਂ ਸਕਦੀ, ਕਿਉਂਕਿ ਜੇ ਆਤਮਾ ਮਨ ਹੋ ਜਾਏ ਮਨ ਤੇ ਮੈਲਾ ਵੀ ਹੁੰਦਾ, ਤੇ ਫਿਰ ਤੇ ਆਤਮਾ ਮੈਲੀ ਹੋ ਗਈ। ਜੇ ਆਤਮਾ ਤੇ ਹਿੱਸਾ ਹੈ ਪਰਮਾਤਮਾ ਦਾ, ਜੇ ਆਤਮਾ ਮੈਲੀ ਹੋ ਗਈ ਤੇ ਪਰਮਾਤਮਾ ਮੈਲਾ ਹੋ ਗਿਆ। ਉਹ ਤੇ ਤੁਹਾਡਾ ਮਨ ਕਰਾ ਰਿਹਾ, ਉਹ ਸੰਸਕਾਰ ਜਿਹੜੇ ਬਣ ਗਏ ਨੇ ਤੁਹਾਡੇ ਕੋਲ ਕਰਾ ਰਹੇ ਨੇ। ਸੰਸਕਾਰਾਂ ਦਾ ਮਜਮੂਆ ਹੀ ਤੁਹਾਡਾ ਮਨ ਹੈ,
ਮਾਇੰਡ ਐਂਡ ਸੋਲ ਦਾ ਫਰਕ।
ਹਾਂ, ਤੇ ਉਹ ਜਿਹੜੀ ਉਹ ਤੁਸੀਂ ਕਹਿੰਦੇ ਹੋ ਨਾ ਕਿ ਆਤਮਾ ਨਾਲ, ਇਹ ਤੇ ਜਿਸ ਤਰ੍ਹਾਂ ਚਿੱਚੜ ਚਿੰਬੜ ਜਾਂਦੇ ਨੇ ਕਿਸੇ ਨਾਲ, ਇਉਂ ਸੰਸਕਾਰ ਚਿੰਬੜ ਜਾਂਦੇ ਨੇ ਆਤਮਾ ਨਾਲ। ਉਹ ਲੈ ਵੀ ਸਕਦੇ ਨੇ, ਉਹ ਜੁੜ ਵੀ
ਜਾਂਦੇ।
ਹਾਂ, ਮੈਲਾ ਹੋ ਸਕਦਾ, ਉਜਲਾ ਟੋਟਾ ਜਾਂਦਾ, ਵਿੱਚੋਂ ਤੇ ਹੀਰਾ ਹੀਰਾ ਹੀ ਹੈ ਬਸ। ਯਾਨੀ ਕਿ ਜੋ ਚੀਜ਼ ਜਾਂਦੀ ਹੈ ਅੱਗੇ ਬਾਡੀ ਨਾਲ ਤੇ ਨਹੀਂ ਨਾ ਜਾਂਦੀ, ਜਾਂਦੇ ਸੰਸਕਾਰ ਤੇ ਆਤਮਾ ਨਾਲ ਹੀ ਹੈ, ਕਿਉਂਕਿ ਆਤਮਾ ਹੀ ਅੱਗੇ ਜਾਂਦੀ ਹੈ। ਲੇਕਿਨ ਆਤਮਾ ਮੈਲੀ ਨਹੀਂ ਹੈ। ਜਿਸ ਤਰ੍ਹਾਂ ਸੂਰਜ ਦੀ ਕਿਰਨ ਜੇ ਗੰਦਗੀ ਤੇ ਪਵੇ ਤੇ ਕਿਰਨ ਮੈਲੀ ਨਹੀਂ ਹੋ ਜਾਂਦੀ, ਕਿਰਨ ਤੇ ਸਾਫ਼ ਹੀ ਹੈ। ਕਿਸ ਤਰ੍ਹਾਂ ਆਤਮਾ ਤੇ ਤੁਹਾਡੇ ਸਾਰੇ ਨਾਲ ਹੀ ਲਿੰਕਡ ਹੈ। ਤੁਸੀਂ ਜਦੋਂ ਤੁਹਾਡੀ ਇੰਡੀਵਿਜੁਅਲਿਟੀ ਹੈ ਸਾਰੀ, ਉਹ ਤੁਹਾਡੇ ਮਨ ਕਰਕੇ ਹੀ ਹੈ, ਤੇ ਹੈ ਤੇ ਲਿੰਕਡ ਹੀ ਸਭ ਕੁਛ ਨਾਲ ਹੀ ਹੈ, ਅਨਲਿੰਕ ਤੇ ਨਹੀਂ ਹੈ। ਲੇਕਿਨ ਬੇਸਿਕਲੀ ਮੈਂ ਕਹਿ ਰਿਹਾ, ਆਤਮਾ ਮੈਲੀ ਨਹੀਂ ਹੁੰਦੀ, ਮਨ ਕਰਕੇ ਹੀ ਮੈਲੀ ਹੈ। ਮਨ ਕਰਕੇ ਤੁਸੀਂ ਮੈਲੇ ਹੋ ਜਾਂ ਮਨ ਕਰਕੇ ਤੁਸੀਂ ਉਜਲੇ ਹੋ? ਮਨ ਮੈਲ, ਸੰਸਕਾਰ ਹੀ ਮੈਲ ਨੇ। ਜੇ ਮਨ ਉਜਲਾ ਹੈ ਤੇ ਮੈਲ ਨਹੀਂ ਹੈ, ਜੇ ਤੁਹਾਡਾ ਮਨ ਸਾਫ਼ ਹੈ ਤੇ ਫਿਰ ਮੈਲ ਨਹੀਂ ਹੈ। ਭਗਤ ਬਣ ਗਏ ਹੋ, ਮਨ ਸਾਫ਼ ਹੈ, ਉਜਲਾ ਹੈ, ਬੁਰੇ ਸੰਸਕਾਰ ਮਿਟ ਗਏ ਨੇ, ਤੇ ਫਿਰ ਮੈਲ ਨਹੀਂ। ਮਨ ਸੰਸਕਾਰ ਨੇ, ਸੋਚਣੀ ਤੇ ਬ੍ਰੇਨ ਦਾ ਕੰਮ ਹੈ। ਲੇਕਿਨ ਬ੍ਰੇਨ ਸੋਚੇਗਾ ਕਿਵੇਂ? ਬ੍ਰੇਨ ਤੇ ਇੱਕ ਯੰਤਰ ਹੈ, ਜਿਵੇਂ ਮਨ ਪ੍ਰੇਰੇਗਾ ਉਵੇਂ ਇਹ ਦਿਮਾਗ ਕੰਮ ਕਰੇਗਾ। ਦਿਮਾਗ ਤੇ ਇੱਕ ਆਲਾ ਹੈ, ਜਿਵੇਂ ਹਾਰਟ ਇੱਕ ਆਲਾ ਹੈ। ਇਹ ਤੇ ਤੁਹਾਡੀ ਬਾਡੀ ਦਾ ਇੱਕ ਕੰਪਿਊਟਰ ਹੈ, ਕਰਾ ਰਿਹਾ ਜੋ ਮਨ ਕਰਾ ਰਿਹਾ। ਇੱਥੋਂ ਥੋਟਸ ਬਣਦੇ ਨੇ। ਲੇਕਿਨ ਅਸੀਂ ਜੇ ਕਹਿ ਦਈਏ ਕਿ ਬ੍ਰੇਨ ਤੁਹਾਡਾ ਮਨ ਹੈ, ਬ੍ਰੇਨ ਮਨ ਤੇ ਨਹੀਂ ਹੈ। ਬ੍ਰੇਨ ਤੇ ਇੱਕ ਯੰਤਰ ਹੈ, ਦਿਮਾਗ ਤੇ ਇੱਕ ਯੰਤਰ ਹੈ, ਇੱਕ ਮਸ਼ੀਨ ਹੈ। ਉਹ ਪ੍ਰੇਰਿਆ ਕਿਸ ਦਾ, ਰੰਗਿਆ ਕਿਸ ਦਾ? ਤੁਹਾਡੇ ਮਨ ਦਾ ਹੀ ਰੰਗਿਆ। ਉਹੋ ਜਿਹੇ ਥੋਟਸ ਬਣਨਗੇ ਜਿਹੋ ਜਿਹਾ ਮਨ ਹੈ ਅੰਦਰ। ਤਾਂ ਮਨ ਕੋਈ ਬਾਡੀ ਆਰਗਨ ਨਹੀਂ ਹੈ, ਮੈਂ ਤੁਹਾਨੂੰ ਆਖਿਆ। ਮਨ ਤੇ ਇੱਕ ਤੁਹਾਡੀ ਐਕਚੁਅਲ ਆਤਮਾ, ਤੁਹਾਡਾ ਸੁਭਾਅ, ਯੂ ਯੋਰ ਸੈਲਫ, ਦੈਟ ਇਜ਼ ਯੋਰ ਮਨ।
Take forward to another human body. No, when the baby is born, I'm talking about reincarnation, like rebirth.
That is what I said.
Right.
That sanskars go with your soul. That is man goes with.
Mind and the soul. No?
That's it.
Because nothing can destroy mind and the soul.
So. That's right.
Yeah. Those, as you say, the goal is within you. And you say the goal to know themselves,
That's right. जो खुद को नहीं जानेगा, अपनी आत्मा को नहीं जानेगा, वो परमात्मा को क्या जानेगा? परमात्मा को जानना तो पहले अपने आप को जानना, अपनी सोल को जानना पड़ता है. जिसने खुद को नहीं जाना वो परमात्मा को नहीं जानता.
सोल
रियलाइजेशन शुरू ही अंदर से होती है. इसीलिए बोला है कि अंदर सब कुछ है. पहले जो मिलाप होता है अपनी आत्मा से ही होता है. तुम अपने आप को पहचानते हो. आपा आपे नाल पहला मिलता है. आपे दी मुलाकात आपे नाल पहला होती है. तुसी की हो तुसी अपने आप नू पहचानते हो, अपने आप नू वेखदे हो, फिर ही अगे परमात्मा का ख्याल आउंदा. जब तक आपा अपने आप नू नहीं पहचानता परमात्मा नू की पहचान. धर्म कोई भी होवे, जिहड़ियां बेसिक गल्लां ने ओह ते सब इक्को ही, हर एक धर्म दियां गल्लां जिहड़ियां बेसिक ने, परमार्थ दियां गल्लां ओह ते नहीं बदल सकदी. हांजी
जी, पता नहीं लाइन बोली सी, नानक पूर्व लिखिया कमावना अवर ना करना जाए.
नानक पूर्व लिखिया कमावना, पिछे कर्मा ते जो संस्कार बन गए ने, पूर्वले कर्मा दा जो लेख लिखिया गया है उसे अनुसार ही असी इत्थे कर्म कमाउणे ने. अवर ना करना जाए, होर असी कुछ कर ही नहीं सकते. तो समझा रहे ने कि जिस तरह संस्कार पिछे बना के लाए आ उस अनुसार इत्थे कीता, हुण जिवें संस्कार बना रहे हैं उस अनुसार अगे करांगे. तो फिर एक सवाल तुसी मैनू पूछ सकदे हो, कहोगे कि पिछे दा माड़ा कीत्या अज माड़ा करन नू प्रेरेगा? पिछे क्योंकि माड़ा कीता सी, इस जन्म विच होर माड़ा करोगे, ते इस जन्म विच ज्यादा माड़ा करोगे ते अगले जन्म विच होर माड़ा होवेगा. ते माड़ा वधदा तुरिया जाएगा, ते माड़े दा अंत किवें है? उवें दस्या है इत्थे सतगुरां ने कि संस्कार तुसी मेट नहीं सकदे. संस्कार मिटदे ने जदों तुसी ईश्वर दी रजा च रहना सिखदे हो, ते जदों ईश्वर दी याद बनदी है अंदर मन दे, उदों संस्कार मिटदे ने. फिर कुछ भला बीजा जा सकदा है जिहदा फल अगे भला निकलेगा, जिसका फल अगे चंगा निकलेगा. हां जी,
मैला तीजा, होर कूड़ पढ़ना कूड़ बोलना माया नाल प्यार.
होर कूड़ पढ़ना कूड़ बोलना माया नाल प्यार. परमात्मा तो सिवा होर किसे दा नाम पढ़ना कहिंदे ने कूड़ है, फजूल है. कूड़ दा मतलब फजूल. परमेश्वर दे नाम तो सिवा होर बाकी पढ़ाइयां फजूल ने. कूड़ पढ़ना कूड़ बोलना, परमेश्वर दे नाम तो सिवा बाकी जो कुछ बोलना है वो कूड़ है, फजूल है. कूड़ पढ़ना कूड़ बोलना माया नाल प्यार पाओ. परमात्मा दे प्यार नू छड़ के संसार नाल प्यार लाउणा ए भी कूड़ है, ए भी फजूल है. प्यार भी लाउणा है ते परमात्मा नाल लाउणा है. परमात्मा नू छड़ के संसार नाल प्यार लाउणा भी कूड़े फजूल है. हां जी,
नानक विण नावे को थिर नहीं पड़ पड़ होए खुआर.
नानक विण नावे को थिर नहीं, बिना नाम तो कोई हमेशा चीज रहन वाली नहीं. थिर मीन्स एवरलास्टिंग, हमेशा रहन वाली. एक परमेश्वर एवरलास्टिंग है ते एक ओदा नाम एवरलास्टिंग है, बाकी कुछ नहीं. बाकी सब बनदा है ते मिटदा है. ए दो चीजां टिकन वालियां ने. हमेशा परमात्मा है, हमेशा उसका नाम है, उसदे बोल हन. ए दो चीजां टिकन वालियां ने. तो आख्या कि नानक विण नावे को थिर नहीं, परमात्मा दे नाम तो बिना होर कोई टिकन वाली चीज नहीं. पढ़ पढ़ होए खुआर, इस करके होर जो कुछ तू पढ़ेगा ਉਹ ਤੇ ਖੁਆਰੀ ਪੈਦਾ ਕਰੇਗਾ, ਉਹ ਤੇ ਤੈਨੂੰ ਭਟਕਣਾ ਵਿਚ ਪਾਏਗਾ। ਹਾਂਜੀ
ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ।
ਹਰ ਕੀ ਵਡਿਆਈ ਵੱਡੀ ਹੈ, ਈਸ਼ਵਰ ਦੀ ਸਿਫਤ ਸਲਾਹ ਬੜੀ ਵੱਡੀ ਚੀਜ਼ ਹੈ। ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਵਡਿਆਈ ਸਿਫਤ ਸਲਾਹ, ਈਸ਼ਵਰ ਦੀ ਪ੍ਰਭੂ ਦੀ ਸਿਫਤ ਸਲਾਹ ਕਰਨੀ ਬੜਾ ਚੰਗਾ ਕੰਮ ਹੈ, ਬੜਾ ਵੱਡਾ ਗੁਣ ਹੈ। ਹਰ ਕੀਰਤਨ ਹਰ ਕਾ, ਈਸ਼ਵਰ ਦਾ ਕੀਰਤਨ ਕਰਨਾ, ਉਹਦਾ ਜਸ ਕਰਨਾ, ਗਾ ਕੇ ਉਹਦੀ ਵਡਿਆਈ ਕਰਨੀ, ਇਹ ਵੀ ਸਿਫਤ ਸਲਾਹ ਵਾਲੀ ਗੱਲ ਹੈ, ਚੰਗੀ ਗੱਲ ਹੈ। ਹਾਂਜੀ
ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਓ ਹਰ ਧਰਮ ਕਾ।
ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਓ ਹੈ ਧਰਮ ਕਾ। ਉਸ ਪਰਮਾਤਮਾ ਦੀ ਵਡਿਆਈ ਹੀ ਕਰਨ ਯੋਗ ਹੈ ਜਿਹਦਾ ਜੜਾ ਨਿਆਓ ਹੈ, ਜਿਹਦੇ ਫੈਸਲੇ ਨੇ ਉਹ ਧਰਮ ਦੇ ਫੈਸਲੇ ਨੇ, ਭਾਵ ਜਿਸ ਦੇ ਨਿਆਂ ਦੇ ਵਿੱਚ ਕੋਈ ਫਰਕ ਨਹੀਂ ਹੋ ਸਕਦਾ, ਜਿਸ ਦਾ ਨਿਆਂ ਪੂਰੇ ਪੂਰਾ ਹੈ, ਜਿਸ ਦਾ ਜਸਟਿਸ ਪੂਰੇ ਪੂਰਾ ਹੈ, ਜਿਸ ਦੇ ਨਿਆਂ ਦੇ ਵਿੱਚ ਤੁਸੀਂ ਕਮੀ ਨਹੀਂ ਲੱਭ ਸਕਦੇ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਯੋਗ ਹੈ।
ਹਾਂਜੀ ਇੱਥੇ ਜ਼ਿਆਦਾ ਮਤਲਬ ਜਿਸ ਦਾ,
ਹਾਂਜੀ
ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ।
ਜਾਂ ਪੜਾਂਗੇ ਇਸਨੂੰ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ। ਉਸ ਈਸ਼ਵਰ ਦੀ ਸਿਫਤ ਸਲਾਹ ਹੀ ਵੱਡੀ ਹੈ, ਕਿਉਂਕਿ ਇਹੀ ਹੈ ਫਲ ਜੀ ਕਾ। ਫਲ ਕੀ, ਫਲ ਦਾ ਮਤਲਬ ਕੀ ਹੈ, ਗੋਲ, ਇਹੀ ਏਮ ਹੈ, ਇਹੀ ਗੋਲ ਹੈ। ਈਸ਼ਵਰ ਦੀ ਵਡਿਆਈ ਕਰਨਾ, ਇਸੇ ਲਈ ਜੀਵ ਪੈਦਾ ਹੋਇਆ, ਤੋ ਇਹੀ ਸਾਡਾ ਏਮ ਹੈ, ਇਹੀ ਗੋਲ ਹੈ, ਤੋ ਇਹ ਹੈ ਫਲ ਜੀ ਕਾ। ਹਾਂਜੀ
ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ।
ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ। ਸਿਫਤ ਸਲਾਹ ਦੀ ਗੱਲ ਚੰਗੀ ਏ, ਉਹਦੇ ਲਈ ਚੰਗੀ ਏ ਜੋ ਕੋਈ ਵੀ ਕਦੇ ਚੁਗਲ ਦੀ ਗੱਲ ਨਹੀਂ ਸੁਣਦਾ। ਕਹਿੰਦੇ ਨੇ ਜਾਂ ਨਿਆ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ, ਕਦੇ ਨਹੀਂ ਸੁਣਦਾ, ਨਾ ਸੁਣੀ ਕਦੇ ਨਹੀਂ ਸੁਣੇਗਾ, ਕੀ ਨਹੀਂ ਸੁਣੇਗਾ, ਕਹਿਆ ਚੁਗਲ ਕਾ। ਚੁਗਲਖੋਰ ਦੀ ਗੱਲ ਕੀਤੀ ਚ ਉਹ ਧਿਆਨ ਨਹੀਂ ਦੇਵੇਗਾ। ਸਿਫਤ ਸਲਾਹ ਕਰਨ ਵਾਲਾ ਬੰਦਾ ਸਿਫਤ ਸਲਾਹ ਚ ਜੁੜੇਗਾ, ਉਹ ਚੁਗਲਾਂ ਦੀ ਗੱਲਾਂ ਚ ਨਹੀਂ ਆਏਗਾ। ਹਾਂਜੀ
ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ।
ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਅਪੁੱਛਿਆ ਕਿਸੇ ਨੂੰ ਪੁੱਛੇ ਬਗੈਰ, ਦਾਨ ਦੇਵ ਕਾ ਦਾਨ ਦੇਂਦਾ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਯੋਗ ਹੈ ਜਿਹੜਾ ਕਿਸੇ ਨੂੰ ਪੁੱਛੇ ਬਗੈਰ ਦੇਈ ਤੁਰਿਆ ਜਾਂਦਾ ਹੈ, ਦਾਨ ਦੇਈ ਤੁਰਿਆ ਜਾਂਦਾ ਹੈ। ਕੀ ਕੁਛ ਨਹੀਂ ਮਿਲ ਰਿਹਾ, ਜਿਹੜੇ ਯਾਦ ਕਰਦੇ ਨੇ ਉਹਨਾਂ ਨੂੰ ਵੀ ਮਿਲ ਰਿਹਾ, ਜਿਹੜੇ ਨਹੀਂ ਯਾਦ ਕਰਦੇ ਉਹਨਾਂ ਨੂੰ ਵੀ ਦੇ ਰਿਹਾ। ਇਰਰਿਸਪੈਕਟਿਵ, ਕੋਈ ਉਸਨੂੰ ਚੇਤੇ ਕਰਦਾ, ਕੋਈ ਨਹੀਂ ਕਰਦਾ, ਕਿਉਂਕਿ ਜੇ ਉਹ ਯਾਦ ਕਰਨ ਵਾਲਿਆਂ ਨੂੰ ਦੇਵੇ ਤੇ ਦੂਸਰਿਆਂ ਨੂੰ ਮਾਰ ਹੀ ਦੇਵੇ ਤੇ ਉਹ ਪਰਮਾਤਮਾ ਕਹਦਾ, ਉਹਦੇ ਲਈ ਤੇ ਸਾਰੇ ਇੱਕੋ ਜਿਹੇ, ਦਾਨ ਤੇ ਸਾਰਿਆਂ ਨੂੰ ਮਿਲਦਾ ਹੈ। ਔਰ ਅਣਪੁੱਛਿਆ ਦੇਈ ਜਾ ਰਿਹਾ ਹੈ, ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਕਿ ਇਸ ਨੂੰ ਦੇਵਾਂ ਕਿ ਨਾ ਦੇਵਾਂ, ਉਹ ਤੇ ਦੇਈ ਜਾ ਰਿਹਾ, ਸਾਰਿਆਂ ਨੂੰ ਦੇਈ ਜਾ ਰਿਹਾ। ਤੋ ਕਹਿੰਦੇ ਨੇ ਉਸ ਈਸ਼ਵਰ ਦੀ ਵਡਿਆਈ, ਔਰ ਜੇ ਸਾਰਿਆਂ ਨੂੰ ਨਾ ਦੇਂਦਾ ਹੋਏ ਤੇ ਜਿਤਨੇ ਚੋਰ ਨੇ, ਜਿਤਨੇ ਖੂਨੀ ਨੇ, ਜਿਤਨੇ ਮੰਦੇ ਪਾਪੀ ਨੇ, ਉਹਦੇ ਸਾਰੇ ਮਰ ਜਾਣ, ਕੋਈ ਨਾ ਬਚੇ। ਔਰ ਪਾਪ ਕਿਸਦੇ ਵਿੱਚ ਨਹੀਂ ਹੈ, ਜੇ ਆਖੇ ਕਿ ਪਾਪੀ ਖਤਮ ਕਰ ਦਈਏ, ਕੋਈ ਹੈ ਇੱਕ ਠੋਕ ਕੇ ਕਹਿੰਦਾ ਕਿ ਪਾਪ ਤੁਰੇ, ਕਿਹੜਾ ਬਚੇਗਾ, ਸਭ ਖਾ ਰਹੇ ਨੇ। ਤੋ ਕਹਿੰਦੇ ਨੇ ਦਾਨ ਤੋਂ ਦੇਤੀ ਤੁਰੇ ਜਾ ਰਹੇ, ਸਾਰਿਆਂ ਨੂੰ ਦੇ ਰਿਹਾ। ਹਾਂਜੀ
ਸ਼ਲੋਕ ਮਹਿਲਾ ਤੀਜਾ। ਹੋਂ ਹੋਂ ਕਰਤੀ ਸਭ ਮੁਈ ਸੰਪੋ ਕਿਸੇ ਨਾ ਨਾਲ।
ਹੋਂ ਹੋਂ ਕਰਤੀ ਸਭ ਮੁਈ, ਹੰਕਾਰ ਕਰਦੀ ਕਰਦੀ ਸਾਰੀ ਦੁਨੀਆਂ ਮਰ ਜਾਂਦੀ ਹੈ। ਹਾਂ ਹਾਂ ਕਹਿੰਦੇ ਨੇ ਹੰਕਾਰ, ਮੈਂ ਕਰਦੀ ਸਾਰੀ ਦੁਨੀਆ ਇੱਥੋਂ ਤੁਰ ਜਾਂਦੀ ਹੈ। ਸਭ ਮੋਈ ਸੰਪੋ ਕਿਸੇ ਨਾਲ, ਸੰਪੋ ਕਹਿੰਦੇ ਨੇ ਦੌਲਤ, ਉਹ ਦੌਲਤ ਜਿਸ ਕਰਕੇ ਬੰਦਾ ਹੰਕਾਰ ਕਰਦਾ ਉਹ ਤੇ ਕਿਸੇ ਨਾਲ ਨਹੀਂ ਜਾਂਦੀ। ਕਹਿੰਦੇ ਨੇ ਦੌਲਤ ਕਰਕੇ ਤੁਸੀਂ ਹੰਕਾਰ ਕਰ ਰਹੇ ਹੋ, ਪਰ ਦੌਲਤ ਹੋ ਤੇ ਤੁਹਾਡੇ ਨਾਲ ਜਾਂਦੀ ਕੋਈ ਨਹੀਂ। ਹਰ ਇੱਕ ਮਨੁੱਖ ਚਾਰ ਪੈਸੇ ਆ ਜਾਣ ਹੰਕਾਰੀ ਹੋ ਜਾਂਦਾ। ਉਹ ਕਹਿੰਦੇ ਨੇ ਜਿਸ ਕਰਕੇ ਉਹ ਹੰਕਾਰੀ ਹੁੰਦਾ ਉਹ ਤੇ ਨਾਲ ਸਾਥ ਦਿੰਦੀ ਕੋਈ ਨਹੀਂ, ਉਹ ਤੇ ਇੱਥੇ ਹੀ ਰਹਿ ਜਾਂਦੀ ਹੈ। ਹਾਂ ਹਾਂ ਕਰਤੀ ਸਭ ਮੋਈ, ਸਾਰੀ ਦੁਨੀਆਂ ਮਰ ਜਾਂਦੀ ਹੈ ਹੰਕਾਰ ਦੇ ਵਿੱਚ, ਸੰਭੋ ਕਿਸੇ ਨਾਲ। ਔਰ ਜਿਸ ਦੌਲਤ ਖਾਤਰ ਹੰਕਾਰ ਕਰਦੀ ਉਹ ਦੌਲਤ ਕਿਸੇ ਦੇ ਨਾਲ ਨਹੀਂ ਨਿਭਦੀ ਜਾਂਦੀ ਨਹੀਂ। ਹਾਂਜੀ
ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ,
ਦੂਜੇ ਪਾਏ ਦੁੱਖ ਪਾਇਆ, ਦੂਜੇ ਪਾਏ ਪਰਮਾਤਮਾ ਤੋਂ ਸਿਵਾ ਦੂਸਰੇ ਪਾਸੇ ਪਿਆਰ ਕਰਨਾ ਇਸ ਨੂੰ ਆਖਦੇ ਨੇ ਦੂਜੇ ਪਾਏ। ਇੱਕ ਪਰਮੇਸ਼ਵਰ ਤੋਂ ਸਿਵਾ ਹੋਰ ਨਾਲ ਪਿਆਰ ਕਰਨਾ ਹੈ ਦੂਜੇ ਪਾਏ, ਤਾਂ ਆਖਦੇ ਨੇ ਦੂਜੇ ਪਾਏ ਦੁੱਖ ਪਾਇਆ। ਇਸ ਸੰਸਾਰ ਨਾਲ ਪਿਆਰ ਲਾ ਕੇ ਤੇ ਦੁੱਖ ਪਾਈਦਾ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ, ਜਮਕਾਲ ਜਮਦੂਤ। ਔਰ ਜਿਹੜੇ ਕਹਿੰਦੇ ਨੇ ਦੂਜੇ ਪਾਸੇ ਪਿਆਰ ਪਾਉਂਦੇ ਨੇ ਉਹ ਜਮਦੂਤਾਂ ਦੀ ਨਿਗਾਹ ਵਿਚ ਨੇ। ਹੁਣ ਮੈਂ ਅਕਸਰ ਆਖਦਾ ਜਮਦੂਤ ਕਿਧਰੇ ਬਾਹਰ ਨਹੀਂ, ਜਮਦੂਤ ਇਸ ਤਰ੍ਹਾਂ ਸਤਿਗੁਰੂ ਕਿਸੇ ਨੂੰ ਡਰਾ ਨਹੀਂ ਰਹੇ। ਇਹ ਤੇ ਇੱਕ ਮੈਟਾਫੋਰੀਕਲ ਵੇ ਹੈ ਦੱਸਣ ਦਾ, ਇਹ ਤੇ ਇੱਕ ਤਰੀਕਾ ਹੈ ਕਹਿਣ ਦਾ, ਪੋਇਟੀਕਲ ਵੇ ਹੈ ਦੱਸਣ ਦਾ। ਜਮਦੂਤ ਬਾਹਰ ਨਹੀਂ, ਤੁਹਾਡੇ ਕਰਮ ਹੀ ਜਮਦੂਤ ਨੇ, ਤੁਹਾਡੇ ਕਰਮ ਹੀ ਸਜ਼ਾ ਦਿੰਦੇ ਨੇ। ਅੰਦਰ ਤੁਹਾਡੀ ਕੌਨਸ਼ੀਅੰਸ ਹੀ ਤੁਹਾਨੂੰ ਦੁਖੀ ਕਰਦੀ ਹੈ, ਉਹੀ ਤੁਹਾਡੀ ਜਮਦੂਤ ਹੈ ਕਹਿੰਦੇ ਨੇ। ਔਰ ਇਸ ਉਹ ਕੌਨਸ਼ੀਅੰਸ ਜਿਹੜੀ ਤੁਹਾਨੂੰ ਪਿੰਚ ਕਰਦੀ ਹੈ ਹਮੇਸ਼ਾ, ਉਹ ਤੇ ਤੁਹਾਡੀ ਉਸਦੀ ਨਿਗਾਹ ਵਿੱਚ ਤੁਸੀਂ ਹਮੇਸ਼ਾ ਹੋ, ਕਿਉਂਕਿ ਕੌਨਸ਼ੀਅੰਸ ਤੇ ਤੁਹਾਡੇ ਨਾਲ। ਉਸ ਤੋਂ ਕਿਵੇਂ ਛੁਪਾਓਗੇ ਪਾਪ ਤੇ ਅਪਰਾਧ? ਉਹ ਕਹਿੰਦੇ ਨੇ ਕਿ ਉਹ ਜਮਕਾਲ ਤੇ ਤੁਹਾਨੂੰ ਸਦਾ ਤੱਕ ਰਹੇ, ਤੁਸੀਂ ਉਹਨਾਂ ਦੀ ਨਿਗਾਹ ਵਿੱਚ ਹੋ। ਹਾਂਜੀ
ਨਾਨਕ ਗੁਰਮੁਖੀ ਉਭਰੇ ਸਾਚਾ ਨਾਮ ਸਮਾਲ,
ਹੇ ਨਾਨਕ ਗੁਰਮੁਖੀ ਉਭਰੇ, ਗੁਰੂ ਦੀ ਸਿੱਖਿਆ ਨਾਲ ਕੋਈ ਉਭਰਦਾ ਹੈ ਭਾਵ ਇਹਨਾਂ ਚੀਜ਼ਾਂ ਤੋਂ ਉੱਚਾ ਉੱਠਦਾ। ਗੁਰੂ ਦੀ ਸਿੱਖਿਆ ਨਾਲ ਕੋਈ ਸੰਸਾਰ ਦੇ ਪਿਆਰ ਤੋਂ ਉੱਚਾ ਉੱਠਦਾ, ਪ੍ਰਭੂ ਨਾਲ ਪਿਆਰ ਲਾਉਂਦਾ। ਨਾਨਕ ਗੁਰਮੁਖੀ ਉਭਰੇ ਸਾਚਾ ਨਾਮ ਸਮਾਲ, ਔਰ ਇਹ ਸੰਸਾਰ ਦੇ ਪਿਆਰ ਨੂੰ ਛੱਡ ਕੇ ਉਹ ਇੱਕ ਅਕਾਲ ਪੁਰਖ ਦਾ ਨਾਮ ਚੇਤੇ ਕਰਦਾ, ਸਮਾਲ ਚੇਤੇ ਕਰਨਾ। ਤੁਹਾਡੇ ਇੰਨੇ ਹੀ ਬਚਨ ਪ੍ਰਵਾਨ ਕਰਨੇ। ਹਾਂਜੀ
ਮੱਲਾ ਪਹਿਲਾ, ਡੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ,
ਮਹਿਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਇਹ ਸ਼ਲੋਕ ਹੈ ਤੇ ਆਖਦੇ ਨੇ ਗੱਲੀ ਅਸੀਂ ਚੰਗੀਆਂ, ਗੱਲਾਂ ਬਾਤਾਂ ਨਾਲ ਅਸੀਂ ਪੂਰੇ ਉਤਰਦੇ ਹਾਂ, ਲੇਕਿਨ ਕਰਮਾਂ ਨਾਲ ਨਹੀਂ। ਆਚਾਰ ਆਖਦੇ ਨੇ ਕਰਮਾਂ ਕਰਕੇ, ਯਾਨੀ ਕਿ ਗੱਲਾਂ ਬਾਤੀਂ ਤੇ ਅਸੀਂ ਘਰ ਪੂਰਾ ਕਰ ਲੈਂਦੇ ਹਾਂ, ਗੱਲੀ ਬਾਤੀਂ ਅਸੀਂ ਇਉਂ ਸਾਬਤ ਕਰਦੇ ਹਾਂ ਆਪਣੇ ਆਪ ਨੂੰ ਕਿ ਅਸੀਂ ਪੂਰੇ ਹਾਂ, ਗੁਰੂ ਦੇ ਬਚਨਾਂ ਤੇ ਪੂਰੇ ਤੁਰਦੇ ਹਾਂ। ਲੇਕਿਨ ਜਿੱਥੇ ਤੱਕ ਹੁਕਮ ਮੰਨਣ ਦਾ ਸਵਾਲ ਆਉਂਦਾ ਹੈ, ਕਹਿੰਦੇ ਨੇ ਉੱਥੇ ਅਸੀਂ ਪੂਰੇ ਨਹੀਂ ਉਤਰਦੇ, ਆਚਾਰੀ ਬੁਰੀਆਂ। ਕਿਉਂਕਿ ਸਾਡੇ ਜਿਹੜੇ ਸੱਭਿਆਚਾਰ ਨੇ, ਚਾਲ ਚੱਲਣ ਨੇ, ਇਹ ਬਿਲਕੁਲ ਬੁਰੇ ਨੇ। ਤੋ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਹਾਂਜੀ
ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿਤਵੀਆਂ,
ਮਨੋ ਕੁਸੁੱਧਾਂ, ਕੁਸੁੱਧਾਂ ਨੇ ਇਸ ਨੂੰ ਕਹਿਣਾ, ਕੁਸੁੱਧਾਂ, ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿਤਵੀਆਂ। ਤੋ ਆਖਦੇ ਨੇ ਕਿ ਮਨ ਕਰਕੇ ਤੇ ਅਸੀਂ ਖੋਟੀਆਂ ਹਾਂ। ਕੁਸੁੱਧਾਂ ਕਹਿੰਦੇ ਨੇ ਖੋਟੀਆਂ ਨੂੰ, ਕਿਹਨਾਂ ਨੂੰ ਆਖਿਆ ਖੋਟੀਆਂ? ਜੀਵ ਇਸਤਰੀਆਂ। ਤੋ ਅਸੀਂ ਜੀਵ ਇਸਤਰੀਆਂ, ਆਪਣੀ ਹਾਲਤ ਆਪ ਦੱਸਦੇ ਹਾਂ, ਅਸੀਂ ਜੀਵ ਆਪਣੀ ਹਾਲਤ ਗੁਰੂ ਨੂੰ ਆਪ ਦੱਸਦੇ ਹਾਂ ਕਿ ਅਸੀਂ ਗੱਲਾਂ ਨਾਲ ਤੇ ਘਰ ਪੂਰਾ ਕਰ ਲੈਂਦੇ ਹਾਂ, ਪਰ ਜਦੋਂ ਤੱਕ ਮੰਨਣ ਦਾ ਸਵਾਲ ਆਉਂਦਾ ਹੁਕਮ, ਉੱਥੇ ਅਸੀਂ ਨਾਕਾਮਯਾਬ ਹਾਂ। ਉੱਥੇ ਅਸੀਂ ਪੂਰੇ ਨਹੀਂ ਉਤਰਦੇ। ਤੇ ਫਿਰ ਆਖਦੇ ਨੇ ਜੀਵ ਕਿ ਮਨੋ ਕਸੁੱਧਾਂ ਕਾਲੀਆਂ, ਸਾਡੇ ਮਨ ਖੋਟੇ ਨੇ, ਕਾਲੇ ਨੇ। ਮਨੋ ਕਸੁੱਧਾਂ ਕਾਲੀਆਂ, ਮਨ ਕਰਕੇ ਅਸੀਂ ਖੋਟੇ ਹਾਂ, ਮਨ ਸਾਡੇ ਕਾਲੇ ਨੇ, ਭਾਵ ਅੰਦਰ ਮੈਲ ਭਰੀ ਹੈ। ਮਨੋ ਕਸੁੱਧਾਂ ਕਾਲੀਆਂ, ਇਸੇ ਤਰ੍ਹਾਂ ਇਸ ਨੂੰ ਕਾਲੀਆ ਨਹੀਂ ਕਵਾਂਗੇ, ਕਾਲੀਆਂ। ਤੋ ਅਸੀਂ ਜਿਤਨੇ ਜੀਵ ਹਾਂ, ਚਾਹੇ ਮਰਦ ਚਾਹੇ ਔਰਤ, ਸਾਡੀ ਹਾਲਤ ਇਹ ਹੈ ਕਿ ਅਸੀਂ ਮਨੋ ਕਰਕੇ ਖੋਟੇ ਹਾਂ ਤੇ ਮਨਾਂ ਚ ਮੈਲ ਹੈ। ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਤਵੀਆਂ, ਭਾਵ ਜਿਹੜਾ ਅਸੀਂ ਭੇਖ ਦਿਖਾਉਂਦੇ ਹਾਂ ਜਗਤ ਨੂੰ ਉਹ ਹੋਰ ਹੈ। ਬਾਹਰ ਆਪਣੇ ਆਪ ਨੂੰ ਅਸੀਂ ਇਉਂ ਪੇਸ਼ ਕਰਦੇ ਹਾਂ ਕਿ ਅਸੀਂ ਬੜੇ ਭਲੇ ਲੋਕ ਹਾਂ, ਅਸੀਂ ਤੇ ਬੜੇ ਜੁੜੇ ਹੋਏ ਹਾਂ, ਅਸੀਂ ਤੇ ਬੜੇ ਗੁਣੀ ਗਿਆਨੀ ਹਾਂ, ਅਸੀਂ ਤੇ ਬੜੇ ਭਗਤ ਹਾਂ। ਬਾਹਰੋਂ ਸਾਡਾ ਵਿਖਾਵਾ ਇਹ ਹੈ, ਬਾਹਰਲਾ ਲਿਬਾਸ ਸਾਡਾ ਇਹ ਹੈ, ਪਰ ਅਸਲੀਅਤ ਕੀ ਹੈ ਕਿ ਅੰਦਰੋਂ ਤੇ ਅਸੀਂ ਖੋਟੇ ਹਾਂ ਤੇ ਮੈਲ ਨਾਲ ਭਰੇ ਹਾਂ। ਹਾਂਜੀ।
ਰੀਸਾਂ ਕਰੈ ਤਿਨਾੜੀਆਂ ਜੋ ਸੇਵਿਆਂ ਦਰ ਖੜੀਆਂ।
ਰੀਸਾਂ ਕਰੈ ਤਿਨਾੜੀਆਂ, ਤਿਨਾੜੀਆਂ ਤੋਂ ਭਾਵ ਤਿਨਾਂ ਦੀਆਂ, ਤਿਨਾੜੀਆਂ ਤਿਨਾਂ ਦੀਆਂ। ਰੀਸਾਂ ਅਸੀਂ ਉਹਨਾਂ ਦੀਆਂ ਕਰਦੇ ਹਾਂ, ਕਿਨਾਂ ਦੀਆਂ, ਜੋ ਸੇਵੈ ਦਰ ਖੜੀਆਂ। ਉਹ ਜੀਵ ਜਿਹੜੇ ਪਰਮੇਸ਼ਰ ਦੇ ਦਰ ਤੇ ਖੜੇ ਸੇਵਾ ਕਰ ਰਹੇ ਨੇ ਪਰਮੇਸ਼ਰ ਦੀ, ਭਾਵ ਪਰਮੇਸ਼ਰ ਨੂੰ ਯਾਦ ਕਰ ਰਹੇ ਨੇ। ਉਹ ਭਗਤ ਜਿਹੜੇ ਪਰਮੇਸ਼ਰ ਨੂੰ ਬੈਠੇ ਯਾਦ ਕਰ ਰਹੇ ਨੇ, ਰੀਸਾਂ ਤੇ ਅਸੀਂ ਉਹਨਾਂ ਦੀਆਂ ਕਰਦੇ ਹਾਂ, ਭਾਵ ਪਹਿਰਾਵਾ, ਲਿਬਾਸ, ਬਾਹਰਲਾ ਵਿਖਾਵਾ ਤੇ ਅਸੀਂ ਉਹਨਾਂ ਵਰਗਾ ਰੱਖਦੇ ਹਾਂ। ਜਿਵੇਂ ਕੋਈ ਪੁਰਾਣੇ ਭਗਤ ਹੋਏ, ਕਬੀਰ ਹੋਏ, ਫਰੀਦ ਹੋਏ, ਗੱਲਾਂ ਤੇ ਵੱਡੀਆਂ ਵੱਡੀਆਂ ਉਹਨਾਂ ਦੀਆਂ, ਬਾਹਰਲਾ ਪਹਿਰਾਵਾ ਵੇਸ ਉਹਨਾਂ ਵਰਗਾ, ਲੇਕਿਨ ਅੰਦਰੋਂ ਕਰਮ ਸਾਡੇ ਹੋਰ ਨੇ, ਕਰਮ ਸਾਡੇ ਖੋਟੇ ਨੇ। ਦਿਲੋਂ ਅਸੀਂ ਖੋਟੇ ਹਾਂ ਤੇ ਦਿਲੋਂ ਅਸੀਂ ਕਾਲੇ ਹਾਂ। ਹਾਂਜੀ।
ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ।
ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ। ਤੋ ਅਸੀਂ ਰੀਸਾਂ ਕਰਦੇ ਹਾਂ ਉਹਨਾਂ ਦੀਆਂ ਜਿਹੜੇ ਖਸਮ ਨਾਲ ਰੱਤੇ ਹੋਏ ਨੇ, ਭਾਵ ਰੰਗੇ ਹੋਏ ਨੇ। ਰੀਸਾਂ ਅਸੀਂ ਉਹਨਾਂ ਦੀਆਂ ਕਰਦੇ ਹਾਂ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਨੇ, ਰੱਤੀਆਂ ਰੰਗੀਆਂ ਹੋਈਆਂ। ਉਹ ਰੂਹਾਂ ਜਿਹੜੀਆਂ ਰੰਗੀਆਂ ਹੋਈਆਂ ਨੇ ਪਰਮਾਤਮਾ ਦੇ ਪਿਆਰ ਵਿੱਚ, ਰੀਸਾਂ ਅਸੀਂ ਉਹਨਾਂ ਦੀਆਂ ਕਰਦੇ ਹਾਂ। ਖਸਮੈਂ ਆਇਆ ਪ੍ਰਭੂ ਲਈ, ਰੱਤੀਆਂ ਪਿਆਰ ਚ ਰੰਗੀਆਂ ਹੋਈਆਂ। ਤੋ ਨਾਲ ਖਸਮੈ ਰਤੀਆਂ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਨੇ, ਮਾਣੈ ਸੁਖ ਰਲੀਆਂ, ਔਰ ਉਸ ਪਿਆਰ ਚ ਰੰਗੇ ਜਾ ਕੇ ਉਹ ਆਪਣਾ ਸੁਖ ਮਾਣ ਰਹੇ ਨੇ, ਉਹਨਾਂ ਦੀਆਂ ਰੀਸਾਂ ਅਸੀਂ ਕਰ ਰਹੇ ਹਾਂ। ਹਾਂਜੀ।
ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਣੀਆਂ।
ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ। ਇਹ ਸਾਰੀ ਅਵਸਥਾ ਉਹਨਾਂ ਦੀ ਹੈ ਜਿਹੜੇ ਜੁੜੇ ਹੋਏ ਨੇ ਪਰਮੇਸ਼ਰ ਨਾਲ। ਕਹਿੰਦੇ ਨੇ ਹੁੰਦਾ ਤਾਣ ਨਿਤਾਣੀਆਂ, ਜਿਹੜੇ ਅਸਲੀ ਪ੍ਰੇਮ ਵਿੱਚ ਰੰਗੇ ਗਏ ਨੇ, ਜਿਹੜੇ ਪ੍ਰਭੂ ਦੇ ਪਿਆਰ ਵਿੱਚ ਨੇ, ਉਹਨਾਂ ਚ ਤਾਕਤ ਹੈ। ਤਾਣ ਕਹਿੰਦੇ ਨੇ ਤਾਕਤ ਨੂੰ, ਬਲ ਨੂੰ, ਲੇਕਿਨ ਫਿਰ ਵੀ ਉਹ ਨਿਤਾਣੇ ਹੋ ਕੇ ਰਹਿੰਦੇ ਨੇ, ਬਲਹੀਨ, ਆਪਣੇ ਆਪ ਨੂੰ ਉਹ ਬਿਲਕੁਲ ਨਿਮਰਤਾ ਵਿੱਚ ਰੱਖਦੇ ਨੇ। ਤਾਕਤ ਉਹਨਾਂ ਚ ਵੀ ਆ ਜਾਂਦੀ ਹੈ, ਰਿਧੀਆਂ ਸਿੱਧੀਆਂ ਹਾਸਲ ਹੋ ਜਾਂਦੀਆਂ ਭਗਤਾਂ ਨੂੰ, ਹਰ ਕਿਸਮ ਦੀ ਤਾਕਤ ਉਹਨਾਂ ਦੇ ਚਰਨਾਂ ਚ ਆ ਜਾਂਦੀ ਹੈ, ਪਰ ਫਿਰ ਵੀ ਉਹ ਨਿਤਾਣੇ ਤੇ ਨਿਮਾਣੇ ਹੋ ਕੇ ਰਹਿੰਦੇ ਨੇ। ਉਹ ਤੇ ਦਾਸੜੇ ਬਣ ਕੇ ਰਹਿੰਦੇ ਨੇ, ਉਹ ਤੇ ਗਰੀਬ ਬਣ ਕੇ ਰਹਿੰਦੇ ਨੇ, ਮਨ ਦੇ ਗਰੀਬ ਬਣ ਕੇ ਰਹਿੰਦੇ ਨੇ। ਤੋ ਹੋਵੇ ਤਾਣ ਨਿਤਾਣੀਆਂ ਰਹਿਣ ਨਿਮਾਨਣੀਆਂ, ਨਿਮਾਨਣੀਆਂ ਨਿਮਾਣੇ ਹੋ ਕੇ। ਤਾਣ ਕਹਿੰਦੇ ਨੇ ਤਾਕਤ ਨੂੰ, ਜ਼ੋਰ ਨੂੰ। ਹਾਂਜੀ।
ਨਾਨਕ ਜਨਮ ਸਕਾਰਥਾ ਜੇ ਤਿਨਕੈ ਸੰਗ ਮਿਲਿਆ।
ਮਿਲਾ ਨਾਨਕ ਜਨਮ ਸਕਾਰਥਾ, ਸਕਾਰਥਾ ਕਹਿੰਦੇ ਨੇ ਸਫਲ। ਨਾਨਕ ਪਾਤਸ਼ਾਹ ਆਖਦੇ ਨੇ ਜਨਮ ਤਾਂ ਸਫਲ ਹੈ ਜੇ ਤਿਨਕੈ ਸੰਗ ਮਿਲਾਂ, ਜੇ ਮੈਂ ਉਹਨਾਂ ਨਾਲ ਮਿਲ ਕੇ ਰਹਾਂ, मैं अपना बाहरला जरा झूठा लिबास है छड़ा, मैं अपने कर्म चंगे करा, मैं मंदी मैल दूर करा, अते जड़े परमेश्वर नाल जुड़े हुए ने मैं उना नाल मिलके रहा, ताही मेरा जीवन सफला है। नानक जन्म सकार था, जन्म कदों सफला होएगा, जन्म सफला होएगा जे तिन कै संग रला, जे मैं उना भगतां दे विच रल जावां, जे मैं उना वर्गा हो जावां, ओहो जे कर्म करा जड़े ओ करदे ने, ओहो ही जुगत वरता जड़े ओ वरतदे ने, तदी मेरा जन्म सफला है, नहीं ते जन्म एवें जा रहा है। हां
पौड़ी, तू आपे जल मीना है आपे, आपे
तू आपे जल मीना है आपे, यूं पढ़ना है विश्राम देके, कट्ठा पढ़ोगे तो समझ नहीं आएगी, थोड़ा थोड़ा पॉज कौमा जी में लगा होता है ना, तू आपे
जल मीना,
जल मीना है आपे, आपे ही आप जाल, कहिंदे ने तू आपे जल, जल कहिंदे ने पानी, हे परमेश्वर पानी भी तू आप है, तू आपे जल, मीना है आपे, मीना आखदे ने मच्छी नू, पानी विच तर रही मच्छी भी तू ही, पानी भी तू है, पानी विच तर दी मच्छी भी तू है, आपे ही आप जाल, ते पानी विच जड़ा प्या जाल है ना मच्छी नू फड़न लई, ओ जाल भी तू आप ही है, मच्छी लई फंदा भी तू ही है, मच्छी भी तू ही है, पानी भी तू ही है, सब तेरी खेड है, तेरे तो बिना ते कुछ और हो ही नहीं सकता, पाप तेरी लीला है। असी कई बारी तरस खा जाने हैं कि भाई मच्छी फड़ी गई, तड़प के मर रही है, जड़े दूर दृष्टि नाल वेखण वाले ने कहिंदे ने कोई कुछ नहीं हो रहा, उसकी लीला वर्त रही है, पानी भी ओही है, मच्छी भी ओही है, फड़न वाला भी ओही है, ये उसके रंग नहीं, उसकी लीला है, ये खेड साड़ी समझ नहीं आएगी जद तक परमात्मा ये देखने वाली दृष्टि ना बख्शे। तू आपे जल तक दे, जुलम हो गया, हर एक आत्मा परमात्मा है,